सेवक सारंग ही दरबारे दंडौत बंदन अनकवार सर्व कला समर्थ डोलन ते राख प्रभु नानक दे कर हाथ ज्ञान अंजन गुरिया अज्ञान अंधेर विनाश हर कृपा ते संत पेटिया नानक मन प्रगास गुजरै शास्त्र खाट पिंग गिरन चढ़ जाए अंध लखै बदरो सुन जो काल कृपा कराए
सतनाम श्री वाहेगुरु साहिब जीओ राग गौड़ी गुआरेरी महला पहला चौपदे दोपदे एक ओंकार सतनाम करता पुरख निर्भौ निर्वैर अकार मूरत अजूनी सैभं गुरप्रसाद भौ मुच भारा वड्डा तोल मन मत हौली बोले बोल सिर धर चलिए सही है पार नदरी करमी गुर विचार पै बिन कोय ना लंगस पार पै पौ राखिया पाए सवार रहाओ पै तन अगन पख पै नाल पै पौ करिए शब्द सवार पै बिन कारत कच्चन कच अंधा सच्चा अंधी सट बुद्धि बाजी उपजे चाओ सहस सियाणप पवे ना ताओ नानक मनमुख बोलण वाओ अंधा अखर वाओ दुआओ नानक मनमुख बोलण वाओ अंधा अखर वाओ दुआओ वाहिगुरु जी का खालसा वाहिगुरु जी की फतेह
भगत वत्सल करणा निदान दीना बंधु पातत पावन जगत गुरु निरंजनी ज्योत धन धन साहेब श्री गुरु नानक देव जी महाराज धन धन साहेब श्री गुरु गोविंद सिंह साहेब जी महाराज धन धन साहेब श्री गुरु ग्रंथ साहेब जी महाराज जिन्हों के प्रताप का सदका आप समूह साध संगत जीओ धन धन साहेब श्री गुरु तेग बहादुर साहब जी महाराज जी के पावन याद विच बने हुए स्थान ते सतगुरु जी के दरबार विच शरदा के सहित दर्शनी भेट अर्पण करके नमस्कार करते हुए गुरु महाराज जी के पावन चरणों में सज रहे हो। आप जी ने बड़े प्यार सत्कार के सहित गुरु के कीर्तनिया पासों अमृतमयी पावन गुरबाणी का कीर्तन और चौपड़ी साहब के पाठ श्रवण किए हैं। उपरांत ज्ञानी लाल सिंह जी जो आप जी के नाल रोजाना गुरबाणी द्वारा ਗੁਰੂ ਨਾਲ ਸਾਂਝ ਪਾਉਂਦੇ ਹਨ, ਬਚਨ ਸਰਵਣ ਕੀਤੇ ਹਨ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜ ਹੈ ਟੁੱਟੈ ਪਾਲ, ਕਿ ਕੂੜ ਦੀ ਪਾਲ ਜਿਹੜੀ ਕੰਧ ਹੈ ਇਹ ਕਿਵੇਂ ਡਿੱਗਦੀ ਹੈ। ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ, ਜਿਹੜੇ ਹੁਕਮ ਵਿੱਚ ਉਹਦੀ ਰਜ਼ਾ ਪਾਣੀ ਵਿੱਚ ਚੱਲਦੇ ਹਨ, ਔਰ ਜਿਸ ਤਰ੍ਹਾਂ ਉਹਦਾ ਹੁਕਮ ਲਿਖਿਆ ਹੋਇਆ ਗੁਰੂ ਦੀ ਆਗਿਆ ਨੂੰ ਸਾਥ ਲੈ ਕੇ ਤੁਰਦੇ ਹੈ, ਹੋਮੇ ਦਾ ਤਿਆਗ ਕਰ ਦਿੰਦੇ ਹਨ, ਉਹਨਾਂ ਦੇ ਅੰਦਰੋਂ ਇੱਕ ਕੰਧ ਜਿਹੜੀ ਹੈ ਇਹ ਗਿਰ ਜਾਂਦੀ ਹੈ। ਫਿਰ ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਵਿਆਖਿਆ ਬਾਰੇ ਔਰ ਸ਼੍ਰੀਮਾਨ ਬਾਬਾ ਠਾਕੁਰ ਸਿੰਘ ਸਾਹਿਬ ਜੀ ਉਹਨਾਂ ਦੇ ਜੀਵਨ ਔਰ ਉਹਨਾਂ ਦੀ ਸੰਗਤ ਵਿੱਚ ਜੋ ਆਨੰਦ ਦਾ ਅਨੁਭਵ ਕੀਤਾ ਉਹਦੇ ਬਾਰੇ ਵੀ ਆਪ ਜੀ ਨਾਲ ਬਚਨ ਸਾਂਝੇ ਕੀਤੇ ਹਨ। ਮਾਝ ਦੀ ਜੋ ਵਾਰ ਸੀ ਉਹ ਸੰਪੂਰਨ ਹੋਈ ਹੈ, ਹੁਣ ਢਾਡੀ ਵਿਕਾਰ ਕਾਰੇ ਲਾਇਆ, ਰਾਤ ਦੇ ਕੇ ਵਾਰ ਤੁਰਹੋ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾਲਾ ਏ ਪੂਰਾ ਪਾਇਆ। ਇੱਥੇ ਸੰਪੂਰਨ ਕਰਕੇ ਫਿਰ ਲਿਖਿਆ ਸੁਧ ਅੰਕ ਪਾਏ ਸਤਾਈ, ਇਹ ਵਾਰ ਸੋਧ ਕੇ ਲਿਖੀ ਹੋਈ ਹੈ। ਕਈ ਜਗ੍ਹਾ ਸੁਧ ਕੀਤੀ ਹੋਈ ਹੈ। ਹਾਂ ਪ੍ਰੈਸ ਵਿੱਚ ਕੋਈ ਲਾਗ ਮਾਤਰ ਵੱਧ ਘੱਟ ਹੋ ਜਾਏ ਉਹ ਅਸੀਂ ਸੋਧ ਸਕਦੇ ਹਾਂ, ਤੇ ਗੁਰਬਾਣੀ ਜਿਹੜੀ ਉਹ ਮਹਾਰਾਜ ਨੇ ਸੋਧ ਕੇ ਲਿਖੀ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਤੋਂ ਜਦੋਂ ਲਿਖਾਉਂਦੇ ਸੀ ਜਾਂ ਦਸਮ ਗੁਰੂ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਫਿਰ ਉਹਨੂੰ ਬਾਚਦੇ ਸੀ, ਆਪ ਦ੍ਰਿਸ਼ਟੀ ਗੋਚਰ ਕਰਦੇ ਸੀ, ਫਿਰ ਕਹਿਣਾ ਸੁਧ ਹੈ, ਫਿਰ ਉਹ ਮੋਹਰ ਲੱਗ ਜਾਂਦੀ ਸੀ। ਸੋ ਫਤਵਾ ਜਿਹੜਾ ਬਾਰ ਵਿੱਚ ਉਪਦੇਸ਼ ਦਿੱਤਾ ਹੈ, ਜੋ ਉਪਦੇਸ਼ਾਂ ਦੇ ਅਨੁਕੂਲ ਜੀਵਨ ਬਣਾਵੇਗਾ ਉਸ ਦੀ ਮਨ ਵਿਰਤੀ ਜੀਵਨ ਵੀ ਸੁਧ ਪਵਿੱਤਰ ਹੋ ਜਾਏਗਾ। ਹੁਣ ਗੌੜੀ ਰਾਗ ਆਰੰਭ ਹੋ ਰਿਹਾ, ਇਹਦੀਆਂ ਨੌ ਕਿਸਮਾਂ ਵੀ ਹੈ ਤੇ ਪੰਜ ਉੱਪਰ ਹੋਰ ਹੈ ਕਬੀਰ ਸਾਹਿਬ ਨੇ ਦਿੱਤੇ ਹਨ, ਤੇ ਇਹ 14 ਪ੍ਰਕਾਰ ਦੀ ਬਣ ਜਾਂਦੀ ਹੈ, ਕਿਉਂਕਿ ਇੱਕ ਇੱਕ ਰਾਗ ਦੀਆਂ ਕਈ ਕਈ ਜਾਤੀਆਂ ਹਨ। ਮਨੁੱਖਾਂ ਵਿੱਚ ਵੀ ਹੈ, ਦਰਖਤਾਂ ਵਿੱਚ ਵੀ ਹੈ, ਧਰਤੀ ਚ ਵੀ ਹੈ, ਪੱਥਰਾਂ ਦੀ ਵੀ ਜਾਤ ਹੈ, ਫਲਾਂ ਦੀ ਵੀ ਜਾਤੀ ਹੈ, ਉਹਨਾਂ ਦੇ ਰਸ ਉਹਨਾਂ ਦੀ ਕੀਮਤ ਵੀ ਵੱਖਰੀ ਵੱਖਰੀ ਹੈ। ਇਸ ਤਰ੍ਹਾਂ ਨਾਲ ਰਾਗਾਂ ਦੇ ਵੀ ਖਾਈ ਫੀਲ ਹੈਗੇ ਹੈ, ਗੁਆਡੀ ਗੁਆਰੇ ਵੀ ਹੈ, ਰਾਗਣ ਆ, ਇਸ ਤਰ੍ਹਾਂ ਭੇਦ ਹੈਗੇ, ਸੂਹੀ ਰਾਗ ਹੈ, ਸੂਹੀ ਲਾਲਚ ਹੈ, ਬਸੰਤ ਆ, ਬਸੰਤ ਹੰਡੋਲ ਆ, ਇਹਨਾਂ ਦੀਆਂ ਕਿਸਮਾਂ। ਰਾਗਮਾਲਾ ਦੇ ਵਿੱਚ 84 ਦਾ ਜ਼ਿਕਰ ਹੈ। ਆਮ ਪ੍ਰਚਾਰ ਵਿੱਚ ਇਹ ਵਚਨ ਚੱਲਦਾ ਰਿਹਾ ਕਿ 6 ਰਾਗ ਤੇ 30 ਰਾਗਣੀਆਂ। ਹੁਣ ਨਵੀਨ ਵਿਦਵਾਨਾਂ ਨੇ तकरीबन 60 तक गिनती की थी है और हाले भी उन्होंने खोज अधूरी है। राग माला दे विच 84 है, 84 कटण वास्ते बाणी बनाई है जिन्हां बारे सानू पूरा बोध नहीं है गे 84 है। गज के बोलो
सतनाम श्री वाहिगुरु।
समा बड़ा समास है क्योंकि लड़ीवार कथा होंदी है विद्यार्थियों वास्ते, उत्थे फिर उस हिसाब विच विचार होंदी है। हूं उपर मूल मंत्र रख्या व्याख्या काफी समा लग जाएगा, इस वास्ते जिन्ना महाराज कृपा करेंगे। राग गौड़ी गुआरे, राग गौड़ी है गुआरे की जाति है। महला पहला, पहले पातशाह जी कृपालता करते हैं, हम कई अजकल महला बोल रहे हैं। तो वो महला शब्द इस तरह लग गया, हिंदी विच महला माता श्रीराम वास्ते वरत्या जाता है, ते महला पुरुष वास्ते। महाराज नूं पता सी कि ऐसे छांके पैदा होने, कल भी बेनती कीती सी श्री राग महला पहला अंक विच भी है ते गुरमुखी च भी है। पप्पा आए नूं सियारी लल्ले नूं करना, ये क्यों पाया? ते जे महला बोलना हुंदा फिर लिखना सी पहले, ये पहला नहीं सी लिखना। महाराज ने छांका पहले ही कट दिती कि इहदे बोलण दा ढंग जिहड़ा आ इक नहीं पहला है। वो अंक च भी लिखिया गुरमुखी च भी, यह संसार निवृत्त मारे ने किया। सो गुआरे की जाति है, पहले पातशाह श्री गुरु नानक देव जी महल नाम स्वरूप का पहले स्वरूप पहली पातशाही कृपा करते हैं। चौ पदे दो पदे, चार चार पदों के भी शब्द आने, दो दो पदों के भी शब्द आने, हजूर बख्शिश करते हैं।
एक ओंकार सतनाम।
सो 300 साल से हजूर साहब दर्शन वास्ते उठों के जहेदार साहब प्रबंधकों वालों लंगर वास्ते भी सेवा करन वास्ते आग्या हुई सी। सिंह साहब ज्ञानी कलवान सिंह जी, जहेदार साहब, तख्त श्री हजूर साहब सचखंड कथा आरंभ होनी सी। कहन लगे कथा आरंभ करो। कुदरती ज्ञानी जी ने व्याख्या की सी, दूए दिन फिर कह लगे मुंडो फिर अर्थ कर दो। सो इत्थे हुण एक अंक पाया ग्रंथ विद्या, जे तां ईड़ी नूं सिहारी अक्का ते उत्ते अधिक पाउंदे फिर एक बनना सी, पर एका पाया ग्रंथ विद्या दा। ये कारण की है? कारण यह है कि जरा परमात्मा एक तो उस तो पहला कोई नहीं, वो आप ही है। दूसरा उदा विभाग नहीं होना। हूं सियारी ईड़ी आदिक ते कक्का चार बन जाते हैं, रब का विभाग नहीं हो सकता। और ओंकार शब्द जड़ा ओंग जा ओंकार जो वैदिक दे ग्रंथ है वेद मत विच, ਓਮ ਸ਼ਬਦ ਜਿਹੜਾ ਜਾਂ ਓਮ ਸ਼ਬਦ ਹੈ ਉਹ ਤੇਰਾ ਮੂਰਤੀ ਦਾ ਵਸ ਪਿਆ ਆਪ ਓ ਮਾ ਓਮ ਬ੍ਰਹਮਾ ਵਿਸ਼ਨੂੰ ਸ਼ਿਵ ਦਾ ਤੇ ਜੇ ਇਹਦੇ ਮੂਹਰੇ ਏਕਾ ਨਾਂ ਲਾਇਆ ਜਾਂਦਾ ਤੇ ਇਕੱਲਾ ਇਹ ਸ਼ਬਦ ਲਿਖਿਆ ਜਾਂਦਾ ਤੇ ਫਿਰ ਕਈਆਂ ਨੂੰ ਭ੍ਰਾਂਤੀ ਹੋਣੀ ਸੀ ਕਿ ਮਹਾਰਾਜ ਦਾ ਮਤ ਜਿਹੜਾ ਅਦਵੈਤਵਾਦੀ ਨੀ ਦਵੈਤਵਾਦੀ ਹੈ ਗੱਜ ਕੇ ਬੋਲੋ ਏਕਾ ਲਾਉਣ ਦਾ ਮਤਲਬ ਇੱਕ ਤਾਂ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਦੂਸਰਾ ਜਿਹੜੀ ਓਮ ਅੱਖਰ ਤੋਂ ਭ੍ਰਾਂਤੀ ਸੀ ਉਹਦੀ ਨਿਵਿਰਤੀ ਵਾਸਤੇ ਲਾਇਆ ਤੇ ਉੱਥੇ ਜਿਹੜਾ ਓਮ ਸ਼ਬਦ ਹੈ ਹੁਣ ਜਿਵੇਂ ਲਿਖਿਆ ਹੈ ਊੜਾ ਖੁੱਲੇ ਮੂੰਹ ਵਾਲਾ ਊੜੇ ਨੂੰ ਵੈਸੇ ਤਾਂ ਹੋੜਾ ਪੈਂਦਾ ਨੀ ਨਾ ਕਨੌੜਾ ਪੈਂਦਾ ਫੈੜੇ ਨੂੰ ਹੋੜਾ ਨੀ ਪੈਂਦਾ ਕਨੌੜਾ ਪੈਂਦਾ ਕਈ ਲਗਾਂ ਕਈ ਅੱਖਰਾਂ ਨੂੰ ਲੱਗਦੀਆਂ ਵਿਆਕਰਨ ਕਈ ਨਹੀਂ ਲੱਗਦੀਆਂ ਉਹ ਸਮਝਣਾ ਪੈਂਦਾ ਹੁਣ ਇੱਥੇ ਊੜੇ ਦੇ ਉੱਤੇ ਕਾਰ ਪਾਈ ਹੈ ਇਹਦਾ ਭਾਵ ਕੀ ਹੈ ਹੁਣ ਕਈ ਪ੍ਰੇਮੀ ਜਿਸ ਤਰ੍ਹਾਂ ਰਾਮਕਲੀ ਦੀ ਵਾਰ ਵਿੱਚ ਪਹਿਲੇ ਸ਼ਬਦ ਵਿੱਚ ਇਹ ਪੰਗਤੀ ਆਈ ਹੈ ਸ਼ਬਦ ਦੀ ਸੰਪੂਰਨਤਾ ਤੇ ਬਾਹਵਾ ਸੱਚੇ ਪਾਤਸ਼ਾਹ ਤੁਮ ਸੱਚੀ ਨਾਏ ਇੱਕੀ ਵਾਰੀ ਹਰ ਸ਼ਬਦ ਨਾਲ ਪੜ੍ਹਨੀ ਪੈਂਦੀ ਹੈ ਜਿਨ੍ਹਾਂ ਨੇ ਸੰਪਰਦਾ ਦੁਆਰਾ ਪਾਠ ਕਥਾ ਜਾਂ ਸੋਝੀ ਨਹੀਂ ਲਈ ਆਪਣੇ ਢੰਗ ਵਿੱਚ ਵਿਚਰਦੇ ਆ ਉਹ ਪੜ੍ਹਦੇ ਨਹੀਂ ਕਿ ਮਹਾਰਾਜ ਨੇ ਲਿਖੀ ਨਹੀਂ ਤੇ ਪੰਗਤੀ ਲੈ ਲੈਂਦੇ ਅੱਖਰ ਲਿਖੇ ਸਹੀ ਗਾਵਾਂ ਵਰਨਾ ਜਾਣਾ ਬਾਣੀ ਜੀਓ ਸੋ ਹੁਣ ਇੱਥੇ ਲਿਖਿਆ ਹੈਗਾ ਉਹ ਸ਼ਬਦ ਲਿਖਿਆ ਹੈੜੇ ਤੇ ਟਿੱਪੀ ਕੱਕੇ ਨੂੰ ਕੰਨਾਂ ਤੇ ਰਾਰਾ ਨੇ ਜਿਹਦਾ ਨਾਲ ਐੜੇ ਤੇ ਟਿੱਬੀ ਪਾ ਕੇ ਕੱਕੇ ਨੂੰ ਕੰਨਾ ਰਾਰਾ ਲਿਖੇ ਤੇ ਓਂਕਾਰ ਬਣਦਾ ਜਿਵੇਂ ਵਾਲਾ ਜੀ ਇੱਕ ਉਹ ਆ ਜੇ ਲਿਖਿਆ ਤੇ ਇਹ ਬਣਦਾ ਆਪਾਂ ਬੁਲਾਉਂਦੇ ਜਿਹੜੇ ਸ਼ੁੱਧ ਬੁਲਾਉਂਦੇ ਆ ਕਈ ਗਲਤ ਵੀ ਬੁਲਾਉਂਦੇ ਆ ਇੱਕ ਓਂਕਾਰ ਕਹਿੰਦੇ ਇੱਕ ਓਕਾਰ ਕਹਿੰਦੇ ਕਿਉਂ ਜਿਹਨਾਂ ਨੇ ਸੰਪਰਦਾ ਦੁਆਰਾ ਪਾਠ ਨਹੀਂ ਕੀਤਾ ਉਹਨਾਂ ਦੇ ਉਚਾਰਨ ਕਈਆਂ ਦੇ ਆਪੋ ਆਪਣੀ ਮਰਜ਼ੀ ਦੇ ਹੈ ਸੋ ਹੁਣ ਇੱਥੇ ਲਿਖਿਆ ਜੋ ਹੈ ਉਹ ਇੱਕ ਹੈ ਤੇ ਨਾਲ ਉਹ ਲਿਖਿਆ ਬੁਲਾਉਣੇ ਓਂਕਾਰ ਆ ਲਿਖਿਆ ਓਂਕਾਰ ਹੈ ਨੀ ਜੇ ਉਹਨਾਂ ਨੂੰ ਪੁੱਛੇ ਇਹ ਕਿਉਂ ਬੁਲਾਉਣੇ ਆ ਇਹ ਕਿਹਨੇ ਦੱਸਿਆ ਤੁਹਾਨੂੰ ਇਹ ਤਾਂ ਮੰਨਣਾ ਹੀ ਪਊਗਾ ਕਿਸੇ ਨੇ ਦੱਸਿਆ ਗੱਜ ਕੇ ਬੋਲੋ ਸਾਰੇ ਬੁਲਾਉਂਦੇ ਆ ਸਾਰੇ ਕਿਉਂ ਬੁਲਾਉਂਦੇ ਆ ਸਿਆਣੇ ਕਿਸੇ ਨੇ ਦੱਸਿਆ ਹੀ ਹੋਏਗਾ ਸੰਥਿਆ ਪੰਥਿਆ ਦਿੱਤੀ ਹੋਏਗੀ ਜਿਸ ਤਰ੍ਹਾਂ ਉਹਨਾਂ ਲਿਖਿਆ ਉਹ ਸੰਪਰਦਾ ਦੀ ਮਰਿਆਦਾ ਦੇ ਮੁਤਾਬਕ ਜੋ ਸੀਨੇ ਪਸੀਨੇ ਮਹਾਰਾਜ ਤੋਂ ਚੱਲਿਆ ਆ ਰਿਹਾ ਪਾਠ ਤੇ ਅਰਥ ਉਹਦੇ ਮੁਤਾਬਕ ਇਸ ਨੂੰ ਅਸੀਂ ਇੱਕ ਓਅੰਕਾਰ ਬੁਲਾਉਂਦੇ ਹਾਂ ਇਸੇ ਤਰ੍ਹਾਂ ਬਾਕੀ ਵੀ ਬਾਣੀ ਦੇ ਪਾਠਾਂ ਦੇ ਭੇਦ ਹੈਗੇ ਆ ਜੋ ਸੰਪਰਦਾ ਨੇ ਦੱਸੇ ਆ ਉਸੇ ਢੰਗ ਨਾਲ ਹੀ ਆਚਰਨੇ ਯੋਗ ਹੈ ਉੱਥੇ ਆਪਣੀ ਮਨਮਤ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ ਸੰਪਰਦਾ ਨੇ ਦੱਸਿਆ ਕਿ ਇਹ ਪੰਗਤੀ ਪੜ੍ਹਨੀ ਹੈ ਉੱਥੇ ਆਪਣੀ ਮਤ ਨਹੀਂ ਚਾਹੀਦੀ ਜਿਵੇਂ ਕਿਉਂਕਿ ਮਹਾਰਾਜ ਸੰਗੀਤ ਦੇ ਵੀ ਵਿਆਕਰਨ ਦੇ ਵੀ ਸਾਹਿਤ ਦੇ ਵੀ ਕਾਵਿ ਰਚਨਾ ਦੇ ਵੀ ਹਰ ਪੱਖ ਦੇ ਧੁਰੰਦਰ ਵਿਦਵਾਨ ਉਹ ਹਰ ਪੱਖ ਦੀ ਸ਼ੈਲੀ ਵਿੱਚ ਰੱਖ ਕੇ ਗਏ ਕਿਉਂਕਿ ਸੰਪੂਰਨ ਪੁਰਖਾਂ ਦੀ ਬਾਣੀ ਹੈ, ਕੋਈ ਪੱਖ ਵੀ ਅਧੂਰਾ ਨਹੀਂ, ਜਿਹੜਾ ਮਰਜ਼ੀ ਪੱਖ ਲੈ ਸਾਰੇ ਤਾਂ ਮੈਂ ਕਹਿ ਕੇ ਦੱਸ ਨਹੀਂ ਸਕਦਾ, ਬਹੁਤ ਪੱਖਾਂ ਦੇ ਉੱਤੇ ਵਿਚਾਰ ਦਿੱਤੇ। ਸੋ ਜਿਵੇਂ ਕੋਈ ਕਵੀ ਹੈ, ਉਹ ਜਦੋਂ ਕੋਈ ਸ਼ਬਦ ਲਿਖਦਾ ਉਹਦੇ ਚਾਰ ਬੰਦ ਹੁੰਦੇ ਆ, ਪਹਿਲੇ ਬੰਦ ਵਿੱਚ ਚਾਰ ਪੰਕਤੀਆਂ ਹੁੰਦੀਆਂ, ਉੱਥੇ ਪਹਿਰੇ ਦਾ ਇੱਕ ਅੰਕ ਪਾ ਦਿੰਦਾ, ਫਿਰ ਦੂਜਾ ਪਹਿਰਾ ਸ਼ੁਰੂ ਹੋ ਜਾਂਦਾ, ਉੱਥੇ ਤਿੰਨ ਪੰਕਤੀਆਂ ਆ, ਚੌਥੀ ਪੰਕਤੀ ਥੱਲੇ ਡੈਸ਼ ਪਾਈ ਹੁੰਦੀ ਹੈ, ਅੰਗ ਪੂਰਾ ਪਾਇਆ ਹੋਇਆ, ਤਿੰਨਾਂ ਪਹਿਰਾਂ ਜਿਵੇਂ ਹੀ ਹੈ। ਉਹ ਸਿਆਣੇ ਨੂੰ ਪਤਾ ਹੈ ਕਿ ਇੱਥੇ ਅੰਗ ਪੂਰਾ ਪਾਇਆ, ਜਿਹੜੀ ਪੰਕਤੀ ਟੇਕਦੀ ਹੈ ਇਹ ਆਪੇ ਪੜ੍ਹਨੀ ਹੈ ਗੱਜ ਕੇ ਬੋਲੋ, ਕਿਉਂਕਿ ਸ਼ਬਦ ਦਾ ਵਜਨ ਪੂਰਾ ਨਹੀਂ ਹੁੰਦਾ, ਵਜਨ ਪੂਰਾ ਹੋਏਗਾ ਹੀ ਤਾਂ। ਇਸ ਵਾਸਤੇ ਹੁਣ ਵਿਆਖਿਆ ਤੇ ਬੜੀ ਲੰਬੀ ਫਿਰ ਹੋ ਜਾਂਦੀ ਹੈ, ਬਹੁਤ ਕੁਝ ਦੱਸਣ ਵਾਲਾ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਔਰ ਜਿਹੜਾ ਤਤ ਪਦ ਹੈ ਉਹ ਈਸ਼ਰ ਹੈ, ਤੋਂਗ ਪਦ ਜੀਵ ਹੈ, ਜਿਹੜੀ ਉੱਤੇ ਕਾਰ ਹੈ ਉਹ ਆਸ ਪਦ ਹੈ, ਉਹ ਬ੍ਰਹਮ ਦਾ ਵਾਚਕ ਹੈ। ਪਰਮਾਤਮਾ ਇੱਕ ਹੈ, ਉਸੇ ਪਰਮਾਤਮਾ ਤੋਂ ਇਹ ਸਾਰੀ ਰਚਨਾ ਹੋਈ ਹੈ। ਜੇ ਦੇਵੀ ਦੇਵਤੇ ਜਿਹੜੇ ਹੈ, ਪਰਮਾਤਮਾ ਇੱਕ ਤੋਂ ਮਾਇਆ, ਮਾਇਆ ਤੋਂ ਤਿੰਨ ਦੇਵਤੇ, ਗਾਂ ਤੋਂ ਸਾਰੀ ਰਚਨਾ ਹੁਣ ਰਚਾਈ ਹੈ। ਵਿਆਕਰਨ ਦੇ ਮੁਤਾਬਕ ਭਾਵ ਰੱਖਣੇ ਧਾਤੂ ਤੋਂ ਓਮ ਸ਼ਬਦ ਦੀ ਉਤਪਤੀ ਹੋਈ ਹੈ, ਜਿਵੇਂ ਬੋੜ ਆਪਣੇ ਬੀਜ ਤੋਂ ਪੈਦਾ ਹੋਇਆ। ਹਰ ਚੀਜ਼ ਦੀ ਉਤਪਤੀ ਦਾ ਕੋਈ ਨਾ ਕੋਈ ਕਾਰਨ ਹੈ, ਨਿਮਿੱਤ ਵੀ ਹੈ, ਉਪਾਦਾਨ ਕਾਰਨ ਵੀ ਹੈ। ਜਿਵੇਂ ਘੁਮਿਆਰ ਹੈ, ਚੱਕ ਹੈ, ਮਿੱਟੀ ਹੈ, ਹੁਣ ਜੇ ਮਿੱਟੀ ਨਾ ਹੋਵੇ, ਚੱਕ ਨਾ ਹੋਵੇ, ਕਲਾ ਘੁਮਿਆਰ ਘੜਾ ਨਹੀਂ ਬਣਾ ਸਕਦਾ। ਘੁਮਿਆਰ ਦੀ ਵੀ ਲੋੜ ਹੈ, ਚੱਕ ਡੰਡੇ ਤੇ ਮਿੱਟੀ ਦੀ ਵੀ ਲੋੜ ਹੈ, ਦੋਨੋਂ ਕਾਰਨ ਹੋਣਗੇ ਤੇ ਘੜਾ ਜਿਹੜਾ ਬਣੇਗਾ। ਤੇ ਜਿਵੇਂ ਮੱਕੜੀ ਹੈ, ਉਹ ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਨਿਮਿੱਤ ਵੀ ਹੈ। ਜਿਹੜਾ ਪਰਮਾਤਮਾ ਇਹ ਤੱਕ ਸਮਝਣ ਲਈ ਹੈ, ਪਰਮਾਤਮਾ ਦੇ ਨਾਲ ਕੋਈ ਛੋਟਾ ਮੋਟਾ ਦ੍ਰਿਸ਼ਟਾਂਤ ਨਹੀਂ ਦਿੱਤਾ ਜਾਂਦਾ ਹੁੰਦਾ, ਦ੍ਰਿਸ਼ਟਾਂਤ ਦਾ ਇੱਕ ਅੰਗ ਲਈਦਾ ਸਿਰਫ ਸਮਝਣ। ਪਰਮਾਤਮਾ ਆਪ ਹੀ ਉਪਾਦਾਨ ਕਾਰਨ ਆ, ਆਪ ਹੀ ਨਿਮਿੱਤ ਕਾਰਨ। ਹੁਣ ਪੰਜ ਤੱਤ ਕਿਉਂ ਅਧਾਰੇ ਥੋੜ੍ਹੀ ਲਿਆ, ਜਾਂ ਤਿੰਨ ਗੁਣ, ਉਹਦੀ ਆਪਣੀ ਰਚਨਾ ਹੀ, ਆਪਣੇ ਸਵੈ ਸਰੂਪ ਤੋਂ ਰਚਨਾ ਕਰਦਾ। ਓਅੰਕਾਰ ਵਿਆਕਰਨ ਦੇ ਹਿਸਾਬ ਨਾਲ ਲੋਕ ਪ੍ਰਲੋਕ ਵਿੱਚ ਜੀਵਾਂ ਦੀ ਰੱਖਿਆ ਕਰਨ ਲਈ ਸਮਰੱਥ ਹੈ। ਜਿਹੜੇ ਭਗਤ ਲੋਕ ਆ, ਉਹਨਾਂ ਦੇ ਹਿਰਦੇ ਚ ਪ੍ਰੇਮਾ ਭਗਤੀ ਪੈਦਾ ਕਰਦਾ ਜਿਹਦਾ ਜਾਪ ਕਰੀਏ। ਜਿਹੜੇ ਦਵੈਤਵਾਦੀ ਹੈ, ਇਹਦੇ ਜਾਪ ਨਾਲ ਉਹਨਾਂ ਦੇ ਹਿਰਦੇ ਚੋਂ ਰਾਗ ਦਵੈਸ਼ ਖਤਮ ਹੋ ਜਾਂਦੀ ਹੈ। ਤੇ ਜਿਹੜੇ ਯੋਗੀ ਹੈ, ਉਹਨਾਂ ਦੇ ਪ੍ਰਾਣਾਂ ਨੂੰ ਦਸਮ ਦੁਆਰ ਵੱਲ ਲੈ ਜਾਂਦਾ ਹੈ। ਜਿਹੜੇ ਗਿਆਨਵਾਨ ਹਨ, ਉਹਨਾਂ ਦੇ ਹਿਰਦੇ ਚ ਆਤਮਾ ਜੋਤੀ ਦਾ ਪ੍ਰਕਾਸ਼ ਕਰਦਾ ਹੈ, ਇਸ ਕਰਕੇ ਪ੍ਰਕਾਸ਼ ਰੂਪੀ ਹੈ। ਮੁਨੀ ਦੇ ਮਹਾਂਪੁਰਖਾਂ ਨੇ 63 ਭੇਦ ਵੀ ਕੀਤੇ। ਇਹ ਗੱਲਾਂ ਹੁੰਦੀਆਂ ਵਿਦਿਆਰਥੀਆਂ ਲਈ, ਜਿਹੜੀ ਆਮ ਸੰਗਤ ਹੈ ਇਹਨਾਂ ਵਾਸਤੇ ਸਰਲ ਭਾਵ ਜਿਹੜਾ ਸਮਝ ਵਿੱਚ ਆ ਜਾਏ। ਸੋ ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਪ੍ਰਕਾਸ਼ ਸਰੂਪ ਹੈ।
ਸਤਨਾਮ,
ਉਹਦਾ ਜਿਹੜਾ ਨਾਮ ਹੈ ਉਹ ਸੱਤ ਹੈ। ਹੁਣ ਇੱਥੇ ਸੱਸਾ ਤੇ ਤੱਤੇ ਨੂੰ ਸਿਹਾਰੀ ਪਾਈ ਹੈ, ਤੇ ਜੇ ਸੱਸੇ ਤੇ ਅਲਖ ਪਾ ਕੇ ਤੱਤਾ ਪਾ ਦਿੰਦੇ ਫਿਰ ਗਣਤ ਦਾ ਸੱਤ ਬਣ ਜਾਣਾ ਸੀ, 6-7। ਤੇ ਜੇ ਇਕੱਲਾ ਹੀ ਸੱਸਾ ਤੇ ਤੱਤਾ ਪਾ ਦਿੰਦੇ ਫਿਰ ਸਾਧ ਬਣ ਜਾਣਾ ਸੀ। ਨਿੰਬੂ ਦਾ ਵੀ ਹੋ ਸਕਦਾ, ਪੂਦਨੇ ਦਾ ਵੀ, ਸੰਤਰੇ ਦਾ, ਜਵੈਣ ਦਾ ਵੀ ਹੋ ਸਕਦਾ, ਫਿਰ ਵੀ ਪ੍ਰਾਂਤੀ ਬਣੀ ਸੀ। ਪਰ ਇੱਥੇ ਪਾਇਆ ਸੱਸਾ ਤੱਤੇ ਨੂੰ ਸਿਆਰੀ ਸੱਤ, ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ ਉਹਨੂੰ ਸੱਤ ਕਹਿੰਦੇ। ਤ੍ਰੈ ਕਾਲ ਵਾਤਨ ਸਤਤ, ਜਿਹੜਾ ਤਿੰਨਾਂ ਕਾਲਾਂ ਵਿੱਚ ਅਜਰ ਅਮਰ ਰਹਿਣ ਵਾਲਾ, ਓਮਕਾਰ ਪ੍ਰਕਾਸ਼ ਰੂਪ ਇੱਕ ਵਾਹਿਗੁਰੂ, ਉਹ ਸੱਤ ਸਰੂਪ ਨਾਮ ਮੈਨੇ ਪ੍ਰਸਿੱਧ ਹੈ। ਜੇ ਵਿਆਕਰਨ ਦੇ ਹਿਸਾਬ ਨਾਲ ਕਰੀਏ ਫਿਰ ਨਕਾਰ ਤੇ ਕੰਨੇ ਚੋਂ ਐੜਾ ਤੇ ਮੁੰਨਾ ਅਮ ਅਮ ਨਾਮ ਸੰਸਕ੍ਰਿਤ ਵਿੱਚ ਰੋਗ ਦਾ ਹੈ। ਇਹਦਾ ਜਾਪ ਕਰਨੇ ਨਾ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਰਹਿੰਦੀ। ਸਰਵ ਰੋਗ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਤੇਰਾ ਸਤ ਨਾਮ ਪਰਮੇਸ਼ਰਾ, ਉਹਦਾ ਨਾਮ ਸਦਾ ਸੱਚ। ਬਾਕੀ ਜਿਹੜਾ ਨਾਮ ਰੂਪ ਹੈ ਉਹ ਮਿਥਿਆ ਹੈ, ਅੱਜ ਹੈ ਕੱਲ ਹੈ ਨੀ। ਪਰ ਉਹ ਬ੍ਰਹਮ ਮੇਰਾ ਸਿਰ ਥਾਵਰੀ ਹੋਰ ਆਵੇ ਜਾਏ, ਬਾਕੀ ਆਉਣ ਜਾਣ ਵਿੱਚ ਹੈ। ਉਹ ਨਾਮ ਪ੍ਰਸਿੱਧ ਹੈ ਤੇ ਰੋਗਾਂ ਦੀ ਨਿਵਰਤੀ ਕਰਨ ਵਾਸਤੇ ਸਮਰੱਥ ਹੈ। ਜਿਹੜੇ ਪਾਤਸ਼ਾਹ ਵਾਲੇ ਹੈ ਇਹਨਾਂ ਨੂੰ ਪੁੱਛਣ ਵਾਲਾ ਤੇ ਕੋਈ ਹੈ ਨਹੀਂ। ਸੱਤ ਨਾਮ ਅੱਖਰ ਇਕੱਠਾ ਹੀ ਨਹੀਂ ਜੁਦੇ ਉਹਦੇ ਕਰਕੇ ਗਰੀ ਕਬਰੋ। ਸੋ ਇਸ ਵਾਸਤੇ ਭਾਈ ਇਹ ਇਕੱਠਾ ਹੀ ਪਾਠ ਹੈ ਸੱਤ ਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ।
ਕਰਤਾ ਪੁਰਖ,
ਕਰਤਾ ਜਿਵੇਂ ਹੁਣ ਮੈਗ ਪਿਆ ਹੀ ਦਾ ਕੋਈ ਕਰਤਾ ਹੈ, ਸਟੂਲ ਆ ਜਾਂ ਹੋਰ ਚੀਜ਼ਾਂ, ਛੋਟੀਆਂ ਛੋਟੀਆਂ ਚੀਜ਼ਾਂ, ਸਾਰਿਆਂ ਦਾ ਕੋਈ ਨਾ ਕੋਈ ਕਰਤਾ ਹੈ। ਪਰ ਜੋ ਜਿਤਨਾ ਪ੍ਰਪੰਚ ਦਿਸਦਾ ਅਣਦਿਸਦਾ, ਇੱਕ ਕਰਤਾ ਮੰਨਾਂਗੇ ਫਲਾਣੇ ਦਾ ਪੁੱਤਰ ਹੈ, ਉਹ ਕਿਹਦਾ ਸੀ ਉਹ ਕਿਹਦਾ ਸੀ, ਇਹ ਤਾਂ ਬੜੇ ਦੋਸ਼ ਪੈਦਾ ਹੋ ਜਾਣਗੇ, ਚੱਕਰ ਕਾ ਦੋਸ਼, ਇਸ ਤਰ੍ਹਾਂ ਅਨਵਸਥਾ ਦੋਸ਼, ਇਸ ਤਰ੍ਹਾਂ ਦੇ ਬੜੇ ਦੋਸ਼ ਪੈਦਾ ਹੋ ਜਾਣਗੇ। ਅਖੀਰ ਜਾ ਕੇ ਮੁੱਕਦਾ ਕਿ ਸਾਰਿਆਂ ਦਾ ਕਰਤਾ ਪਰਮਾਤਮਾ ਹੈ, ਉੱਥੇ ਜਾ ਕੇ ਖੇਲ ਸਮਾਪਤ ਹੁੰਦੀ ਹੈ। ਉਹ ਕਰਤਾ ਹੈ, ਇੱਕ ਕਾਰਨ ਹੈ, ਇੱਕ ਕਰਤਾ ਹੈ ਤੇ ਇੱਕ ਕਾਰਜ ਹੈ। ਕਰਤਾ ਹੋ ਗਿਆ ਪਰਮੇਸ਼ਰ, ਕਾਰਨ ਹੋ ਗਈ ਮਾਇਆ, ਕਾਰਜ ਹੋ ਗਿਆ ਸੰਸਾਰ। ਜਦੋਂ ਮਹਾਰਾਜ ਕਾਸ਼ੀ ਚ ਗਏ ਗੁਰੂ ਨਾਨਕ ਪਾਤਸ਼ਾਹ ਜੀ, ਉੱਥੇ ਦੇ ਪੰਡਤਾਂ ਨੇ ਚਰਚਾ ਸ਼ੁਰੂ ਕੀਤੀ ਸੀ, ਕਹਿੰਦੇ ਮਹਾਰਾਜ ਸਾਨੂੰ ਇਹ ਸਿੱਖਿਆ ਮਿਲੀ ਹੈ, ਕਾਰਨ ਕਰਤੇ ਵਸ ਹੈ ਸਭ ਕਲ ਰਾਖੀ ਤਾਰ। ਤੇ ਮਹਾਰਾਜ ਕਹਿਣ ਲੱਗੇ ਫਿਰ ਕਾਰਨ ਜਿਹੜੀ ਮਾਇਆ, ਉਹਦੇ ਦੁਆਰਾ ਇਹ ਸਾਰੀ ਚੀਜ਼ ਕਹਿੰਦੇ ਦੁਰਗਾ ਤੋਂ ਪੈਦਾ ਹੋਈ ਹੈ, ਤੇ ਦੁਰਗਾ ਨੂੰ ਕਿਹਨੇ ਪੈਦਾ ਕੀਤਾ? ਤੈਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ। ਉਹ ਜਿਹੜਾ ਤੈਹੀ ਉਹ ਪਾਣ, ਤੈਥੋਂ ਹੀ ਬਲਰਾਮ ਲੈ ਨਾਲ ਪਾਣਾ ਲੈ ਸਰਕਾਇਆ, ਉਹ ਤੈਥੋਂ ਪਾਉਣਿਆ ਰਾਮ ਨੂੰ ਬਲ ਦੇਣ ਵਾਲਾ, ਦੁਰਗਾ ਨੂੰ, ਕ੍ਰਿਸ਼ਨ ਨੂੰ, ਸਾਰਾ ਹੀ ਇਹ ਪੌੜੀ ਵਿੱਚ ਦੱਸਿਆ। ਇਸ ਵਾਸਤੇ ਉਹ ਸਾਰਿਆਂ ਦਾ ਹੀ ਕਰਤਾ ਹੈ ਪੁਰਖ। ਉਹ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰ ਪੁਰੀਆਂ ਦਾ ਖੌ, ਜਦੋਂ ਦੀ ਇੱਛਾ ਹੁੰਦੀ ਹੈ, ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਕਰਤਵ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਤਰ ਸਭ। ਜਦੋਂ ਪਰਲੋ ਕਰਨੀ ਹੈ ਫਿਰ ਸਾਰੀਆਂ ਪੁਰੀਆਂ, ਇੰਦਰ ਲੋਕ, ਸ਼ਿਵ ਲੋਕ, ਇਹ ਜਿੰਨੇ ਵੀ ਹੈ ਇਹ ਸਾਰੇ ਖਤਮ ਹੋ ਜਾਂਦੇ ਆ, ਇਹ ਕੋ ਆਪੇ ਆ ਜਾਂਦਾ ਸੋਨੇ ਕਲਾ ਨਹਾਏ ਦਾ, ਅਰਵਦ ਨਾਲ ਧੁੰਦੂ ਘਰ ਆ ਜਲਿਆ ਸੀ ਕਿਰਿਆ ਬਣਾਉਂਦਾ। ਇਸ ਕਰਕੇ ਪੁਰਖ ਤਾਂ ਸਾਰੇ ਹੀ ਹੈ ਪਰ ਕਰਤਾ ਪੁਰਖ ਉਹ ਹੀ ਹੈ। ਪੁਰਖਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਮਜ਼ੋਰੀਆਂ ਹੈ, ਉਹ ਸਾਰਿਆਂ ਦਾ ਪੌਰਸ਼ ਪਾਲਣਾ ਪੋਸ਼ਣ ਹਰ ਤਰ੍ਹਾਂ ਦਾ ਉਦਮ ਕਰਨ ਵਾਲਾ ਵੀ ਉਹ ਐਸਾ ਪੁਰਖ ਹੈ। ਸਿਰ ਸਿਰ ਇੱਕ ਸੰਭਾਲੇ ਠਾਕਰ ਕਾਹੇ ਮਨ ਪੋਖ ਰਿਹਾ ਐਸਾ ਹੈ। ਹਾਂਜੀ
ਨਿਰਭਉ
ਅਤੇ ਭਉ ਤੋਂ ਰਹਿਤ ਹੈ। ਕਈ ਹਰਨਾਕਸ਼ਾਂ ਅੱਗੇ ਵੀ ਆਪਣੇ ਆਪ ਨੂੰ ਬੜਾ ਨਿਰਭਉ ਮੰਨਦੇ ਸੀ, ਪਰ ਜਦੋਂ ਨਰਸਿੰਘ ਆਇਆ ਉੱਥੇ ਤਾਂ ਭੈਮ ਨਹੀਂ ਹੋਏਗਾ। ਹੁਣ ਇੱਥੇ ਦਯਾਨੰਦ ਨੇ ਸ਼ੰਕਾ ਕੀਤੀ ਹੈ ਸਤਿਆ ਪ੍ਰਕਾਸ਼ ਵਿੱਚ ਕਿ ਗੁਰੂ ਜੀ ਸੰਸਕ੍ਰਿਤ ਨਹੀਂ ਸੀ ਪੜ੍ਹੇ, ਜੇ ਪੜ੍ਹੇ ਹੁੰਦੇ ਨਿਰਭੈ ਪਾਠ ਚਾਹੀਦਾ ਸੀ। ਹੁਣ ਇਹ ਵਿਚਾਰ ਨਹੀਂ ਕੀਤੀ ਕਿ ਮਹਾਰਾਜ ਇੱਥੇ ਸੰਸਕ੍ਰਿਤ ਦਾ ਅੱਖਰ ਨਹੀਂ ਲਿਖ ਰਿਹਾ, ਇੱਥੇ ਗੁਰਮੁਖੀ ਦਾ ਲਿਖ ਰਿਹਾ। ਗੱਜ ਕੇ ਬੋਲੋ
ਵਾਹਿਗੁਰੂ,
ਕਿਉਂਕਿ ਉਹ ਆਪ ਸੰਸਕ੍ਰਿਤ ਪੜ੍ਹਿਆ ਸੀ, ਦੂਜੀ ਬੋਲੀ ਪੜ੍ਹਿਆ ਉਹਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਬੋਲੀਆਂ ਦਾ ਅੰਤ ਕੋਈ ਨਹੀਂ ਕਿੰਨੀਆਂ ਕਿ ਬੇਦ ਨਰੋਲ ਸੰਸਕ੍ਰਿਤ ਚ ਆਪਣੀ ਲਿਪੀ ਨੇ ਦੇਵਨਾਗਰੀ ਚ ਲਿਖੇ। ਇੱਥੇ ਲਿਪੀ ਵੀ ਆਪਣੀ ਹੈ ਤੇ ਬੋਲੀ ਵੀ ਗੁਰਮੁਖੀ ਜਿਹੜੀ, ਔਰ ਇਹ ਸੰਪੂਰਨ ਬੋਲੀ ਹੈ। ਇਹਦੇ ਚ ਵਰਲਡ ਦੀ ਹਰ ਜ਼ਬਾਨ ਲਿਖੀ ਜਾਂਦੀ ਹੈ, ਬਾਕੀ ਜ਼ਬਾਨਾਂ ਚ ਦੂਜੀ ਜ਼ਬਾਨ ਨਹੀਂ ਲਿਖ ਹੁੰਦੀ। ਜਿਵੇਂ ਇੱਕ ਚਾਬੀ ਹੁੰਦੀ ਨਾ ਇੱਕ ਨਾਟ ਵਾਲੀ ਮਾਸਟਰ ਚਾਬੀ ਸਾਰਿਆਂ ਨੂੰ ਲੱਗ ਜਾਂਦੀ, ਇਹ ਗੁਰਮੁਖੀ ਐਸੀ ਹੈ। ਗੱਜ ਕੇ ਬੋਲੋ ਤਾਂ ਹੀ ਮਹਾਰਾਜ ਕਹਿੰਦੇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਸ। ਇਹ ਨਾਦ ਸ਼ਬਦ ਸਰੂਪ ਵੀ ਹੈ, ਵੇਦ ਗਿਆਨ ਸਰੂਪ ਵੀ ਹੈ। ਸੋ ਇਸ ਵਾਸਤੇ ਜੇ ਹੁੰਦਾ ਤੇ ਪੁੱਛਦੇ ਵੀ ਆਸਾ ਜੀ ਦੀ ਵਾਰ ਉਹਨੂੰ ਪੜ੍ਹੀ ਨੀ, ਪੂਰੇ ਸ਼ਬਦ ਵਿੱਚ ਭੈ ਸ਼ਬਦ ਲਿਖਿਆ, ਉੱਥੇ ਮਹਾਰਾਜ ਨੂੰ ਕੌਣ ਸਿਖਾ ਲਿਆ ਸੀ? ਭੈ ਵਿੱਚ ਪਵਨ ਪੈ ਸਦਵਾਓ, ਭੈ ਵਿੱਚ ਚੱਲਿਆ ਤੱਕ ਦਰਿਆਓ, ਇਹ ਕਹਿੰਦੇ ਸ਼ੁੱਧਰ ਖਾਇਆ। ਇਹ ਵੀ ਮਹਾਰਾਜ ਦਾ ਆਚਾਰਿਆ ਹੋਇਆ ਪੂਰਾ ਸ਼ਬਦ, ਉੱਥੇ ਭੈ ਲਿਖਿਆ। ਤੇ ਬਾਕੀ ਜਿਹੜੇ ਪੈਗੰਬਰ ਲੋਕ ਹੁੰਦੇ ਉਹ ਸੁਤੰਤਰ ਹੁੰਦੇ ਆ, ਉਹਨਾਂ ਤੇ ਕਿਸੇ ਦਾ ਅੰਕ ਸਨੇ। ਵਿਆਕਰਨ ਸਮਝਣ ਵਾਸਤੇ ਵਰਤਣੀ ਯੋਗ ਆ। ਵੈਸੇ ਗੁਰੂ ਗ੍ਰੰਥ ਸਾਹਿਬ ਦਰਗਾਹੀ ਬਾਣੀ ਹੈ, ਇਹਦੇ ਤੇ ਵਿਆਕਰਨ ਜ਼ਰੂਰੀ ਨਹੀਂ ਪਿਲਾਈ ਜਾਏ। ਗੱਜ ਕੇ ਬੋਲੋ, ਇਹ ਵਿਆਕਰਨ ਤੋਂ ਸੁਤੰਤਰ ਹੈ। ਠੀਕ ਹੈ, ਸਮਝਣ ਲਈ ਆਪਾਂ ਵਰਤਦੇ ਹਾਂ, ਵਰਤਣਾ ਕੋਈ ਹਰਜ ਨਹੀਂ। ਬਾਣੀ ਸੁਤੰਤਰ ਹੈ, ਦਰਗਾਹੀ ਬਾਣੀ ਹੈ, ਤੁਰਕੀ ਬਾਣੀ ਹੈ। ਇਸ ਵਾਸਤੇ ਭੈ ਵਿੱਚ ਨਿਰਭਉ ਪਾਇਆ, ਇੱਥੇ ਦੋਨੋਂ ਹੀ ਸ਼ਬਦ ਲਿਖਤੇ ਆ ਗੁਰਬਾਣੀ ਚ, ਭੈ ਵੀ ਲਿਖਤਾ ਨਿਰਭਉ ਵੀ ਲਿਖਤਾ, ਉਹ ਸੁਤੰਤਰ ਹੈ। ਕਈ ਵਾਰੀ ਹੁਣ ਲੋਕ ਬੋਲੇ ਆ ਪਾਣੀ ਪੁਣੀ ਪੀ ਲਓ, ਰੋਟੀ ਰਾਟੀ ਖਾ ਲਓ, ਉਹਨੂੰ ਭੈ ਭਉ ਬੜਾ ਵਿਆਪ ਰਿਹਾ। ਸੋ ਇਸ ਵਾਸਤੇ ਹੁਣੇ ਵਿਆਖਿਆ ਇੱਕ ਇੱਕ ਅੱਖਰ ਦੀ ਕਰੀਏ ਬੜਾ ਲੰਬਾ ਸਮਾਂ ਲੱਗ ਜਾਂਦਾ, ਤੇ ਬਾਅਦ ਵਿੱਚ ਢਾਡੀ ਸ਼ਬਦ ਭਾਈ ਆਇਆ ਤੇ ਢਾਡੀ ਸਿੰਘ ਵੀ ਹਾਜ਼ਰ ਹੋ ਗਿਆ। ਗੱਜ ਕੇ ਬੋਲੋ, ਨਿਰਭਉ ਉਹ ਭਉ ਤੋਂ ਨਿਰ ਰਹਿਤ ਹੈ, ਤੇ ਜਿਹੜਾ ਉਹਦਾ ਭਜਨ ਕਰਦਾ ਜੋ ਮੂਲ ਮੰਤਰ ਦੇ ਵਿੱਚ ਵਿਸ਼ੇਸ਼ਣ ਆ ਉਹ ਗੁਣ ਭਜਨ ਕਰਨ ਵਾਲੇ ਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਜਿਵੇਂ ਜਿਸ ਤਰ੍ਹਾਂ ਦੀ ਖੁਰਾਕ ਖਾਂਦੇ ਆ ਬੁੱਧੀ ਤੇ ਮਨ ਤੇ ਉਹਦਾ ਅਸਰ ਹੁੰਦਾ, ਸਰੀਰ ਦੀ ਪ੍ਰਕਿਰਤੀ ਤੇ ਵੀ ਤੇ ਬਾਣੀ ਦੇ ਵੀ ਜਿਹੜੇ ਸ਼ਬਦ ਆ ਉਹ ਮਨ ਤੇ ਅਸਰ ਪਾਉਂਦੇ ਆ। ਕੌੜਾ ਬੋਲ ਕੇ ਦੇ ਲੋ ਉਹਦਾ ਵੀ ਅਸਰ ਹੈ, ਮਿੱਠਾ ਬੋਲ ਕੇ ਦੇ ਲੋ ਉਹਦਾ ਵੱਖਰਾ ਅਸਰ ਹੈ। ਸੋ ਇਸ ਵਾਸਤੇ ਉਹ ਭੈ ਤੋਂ ਰਹਿਤ ਹੈ
ਨਿਰਵੈਰ।
ਇੱਥੇ ਰਾਜ ਨੂੰ ਔਂਕੜਿਆ, ਜਿਹੜਾ ਔਂਕੜਿਆ ਵਿਆਕਰਨ ਦੇ ਲਿਹਾਜ਼ ਨਾਲ ਅੱਧੇ ਹੋੜੇ ਦੀ ਉਹ ਹੈ ਨਿਰਵੈਰ। ਸੋ ਇਸ ਵਾਸਤੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਪੈਰ ਤੋਂ ਰਹਿਤ ਹੈ। ਹੁਣ ਔਰੰਗਜ਼ੇਬ ਨਾਲ ਕਿੰਨੇ ਯੁੱਧ ਹੋਏ, ਜੇ ਬਹਾਦਰ ਸ਼ਾਹ ਸ਼ਰਨ ਡਿੱਗਿਆ ਤਾਂ ਰਾਜ ਨੂੰ ਮਾਰਿਆ ਫਿਰ ਉਹਨੂੰ ਰਾਜ ਦਿੱਤਾ। ਨਿਰਵੈਰ ਵੀ ਬੈਲ ਤੋਂ ਰਹਿਤ, ਬੈਲ ਖੋਟੀਆਂ ਆਦਤਾਂ ਤੋਂ ਰਹਿਤ ਕਰ ਦੇਣ ਵਾਲਾ ਹੈ, ਵੈਰ ਆਦਤ ਤੋਂ ਰਹਿਤ ਕਰ ਦੇਣ ਵਾਲਾ ਹੈ।
ਅਕਾਲ ਮੂਰਤ
ਪੂਰਾ ਜਿਹੜਾ ਮੂਰਤ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ, ਬਾਕੀ ਸਾਰੇ ਕਾਲ ਦੇ ਦਾਇਰੇ ਚ। ਕਾਲ ਪਏ ਬ੍ਰਹਮਾ ਬਪਤਰਾ, ਕਾਲ ਪਏ ਸਿਵਜੂ ਅਵਤਰਾ, ਕਾਲ ਪਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਯਾ ਤਮਸ। ਕਾਲਨ ਕੋ ਕਾਲ ਮਹਾ ਕਾਲਨ ਕੋ ਕਾਲ ਹੈ, ਕਾਲਾਂ ਦਾ ਜਿਹਨੂੰ ਮਹਾਕਾਲ ਕਹਿੰਦੇ ਉਹਦਾ ਵੀ ਉਹ ਕਾਲ ਸਰੂਪ। ਕਾਲ ਰਹਿਤ ਅਨਕਾਲ ਸਰੂਪ, ਉਹਦਾ ਜਿਹੜਾ ਸਰੂਪ ਹੈ ਉਹ ਕਾਲ ਕਲਪਨਾ ਦੇਸ਼ ਕਾਲ ਤੋਂ ਉਪਰਿਆ, ਵਸਤੂ ਪ੍ਰਚੇਤ ਤੋਂ ਜਾਤੀ ਵਿਜਾਤੀ ਸਗਤ ਭੇਦ ਇਹਨਾਂ ਤੋਂ ਵੀ ਰਹਿਤ ਹੈ। ਇਸ ਕਰਕੇ ਐਸਾ ਉਹਦਾ ਸਰੂਪ ਹੈ, ਕਾਲ ਦੇ ਮੋਹੇ ਲਾਤਾ ਐੜਾ ਅਕਾਲ। ਅਕਾਲਵੇਂ ਨੇ ਉੱਥੇ ਕਾਲ ਤੋਂ ਭਿੱਖ ਵੀ ਨਹੀਂ ਪੈਂਦਾ, ਉਹਦਾ ਲੰਗਰ ਭੰਡਾਰਾ ਸਦਾ ਹੀ ਚੱਲਦਾ ਰਹੇ, ਐਮਾ ਦੀਆ ਇੱਕ ਵਧਾਏ ਜਾਂਦਾ ਦੀਆ ਸਭ ਕੋ ਖਾਏ, ਇਹ ਸਾਰੀ ਬਖਸ਼ਿਸ਼। ਕਾਲ ਕਲਪਨਾ ਤੋਂ ਵੀ ਰਹਿ, ਕਾਲ ਜਿਹੜਾ ਸਮੇਂ ਦਾ ਵੀ ਉੱਤੇ ਪ੍ਰਭਾਵ ਨਹੀਂ ਪੈਂਦਾ, ਗਰਮੀ ਸਰਦੀ ਦਾ ਪ੍ਰਭਾਵ ਪੈਂਦਾ, ਹੁਣ ਕਾਲਜ ਹੋ ਗਿਆ ਜੀ ਹੁਣ ਇਸ ਤਰ੍ਹਾਂ ਜੀ, ਜਿਹੜਾ ਪਰਮੇਸ਼ਰ ਉੱਤੇ ਇਹਨਾਂ ਦਾ ਪ੍ਰਭਾਵ, ਜਿਹੜੇ ਉਹਦੀ ਬੰਦਗੀ ਕਰਦੇ ਆ ਉਹਤੇ ਤੇ ਵੀ ਕਾਲਜ ਦਾ ਪ੍ਰਭਾਵ ਨਹੀਂ ਪੈਂਦਾ, ਜਿਹੜਾ ਨਹੀਂ ਕਰਦਾ ਉਹਤੇ ਤਾਂ ਅਸਰ ਹੋਏਗਾ। ਅਕਾਲ ਮੂਰਤ ਮੂਹ ਵਿਸ਼ੇਸ਼ ਕਰਕੇ ਅਸੀਂ ਉਹਦੇ ਨਾਲ ਰੱਤ ਪ੍ਰੀਤੀ ਕਰਨੀ ਚਾਹੁੰਦੇ ਹਾਂ, ਉਹਦਾ ਮੂਰਤ ਜਿਹੜਾ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ। ਐਸਾ ਉਹਦਾ ਸਵਰੂਪ ਹੈ, ਸੋ ਇਸ ਵਾਸਤੇ ਹੁਣ ਜਿਵੇਂ ਅਸੀਂ ਮਹਾਰਾਜ ਦੇ ਦਰਸ਼ਨ ਕਰਦੇ ਕੋਈ ਪ੍ਰਸ਼ਨ ਕਰੇਗਾ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਸਰੂਪ ਹੈ, ਨੈਣ ਨਕਸ਼ ਇਸ ਤਰ੍ਹਾਂ ਦਾ ਰੰਗ, ਸੋ ਉਹ ਸ਼ੁੱਧ ਸਤਵੰਸ਼ ਮਾਇਆ ਤੋਂ ਸਾਡੇ ਭਰੇ ਵੀ ਰਚਿਆ ਹੋਇਆ। ਵੈਸੇ ਉਹ ਨਹੀਂ ਜਿਵੇਂ ਸਾਡਾ ਸਰੀਰ ਤੁਹਾਨੂੰ ਗੁਣ ਪ੍ਰਧਾਨ ਵਿਦਿਆ ਤੋਂ ਹੱਡੀਆਂ ਪਸਾਈਆਂ, ਨਜ਼ਰ ਇਸ ਤਰ੍ਹਾਂ ਹੀ ਹੁੰਦਾ, ਪਰ ਉਹ ਜਿਹੜਾ ਪਰਮਾਤਮਾ ਅਜਨਮਾ ਵੀ ਹੈ ਦੱਸਣਗੇ ਗਾ, ਕਿਉਂਕਿ ਜਦੋਂ ਮਾਤਾ ਜਿਹੜੀ ਹੈ ਉਹਨੂੰ ਇਹ ਹੁੰਦਾ ਮੇਰੇ ਪੇਟ 'ਚ ਬੱਚਾ, ਉਹ ਪੇਟ ਵਿੱਚ ਐਸੀ ਵਾਯੂ ਹੁੰਦੀ ਹੈ, ਜਦੋਂ ਅਵਤਾਰ ਆਉਂਦਾ ਐਸੀ ਮਾਇਆ ਦੀ ਕਨਾਲ ਤਣਦੀ ਹੈ ਤੇ ਉਹ ਆਪਣੀ ਇੱਛਾ ਵਿੱਚ ਹੀ ਆਪਣੇ ਆਪ ਦਾ ਬਰਾਦਰ ਭਾਵ ਕਰਦਾ ਹੈ ਇੱਕ ਸੰਸਾਰਕ ਮਰਿਆਦਾ। ਸੋ ਸਾਧ ਸੰਗਤ ਜੀ ਉਹਨੂੰ ਕਿਹਾ ਸੋ ਮੁੱਖ ਜਦੋਂ ਜਿੱਤ ਕਹਿ ਠਾਕਰ ਜੋਨੀ, ਉਹਦਾ ਜੋਨੀ ਚਾਹੁੰਦਾ ਨੀ, ਉਹਦੀ ਆਪਣੀ ਖੇਲ ਹੈ। ਹੁਣ ਜਿਵੇਂ ਨਰ ਸਿੰਘ ਜਦੋਂ ਆਇਆ ਉਦੋਂ ਕਿਹਨੂੰ ਜਨਮ ਲਿਆ ਪਿਆ ਸੀ, ਬਾਵਨ ਆਇਆ, ਕੋਈ 10 ਸਾਲ ਦਾ ਬਾਵਨ ਕਿਹਨੂੰ ਜੰਮਿਆ ਗੱਜ ਕੇ ਬੋਲੋ। ਇਹ ਤਾਂ ਕਈ ਵਾਰੀ ਕਿਸੇ ਮਾਤਾ ਪਿਤਾ ਦੀ ਬੰਦਗੀ ਹੁੰਦੀ ਹੈ, ਉਹਨਾਂ ਨੂੰ ਬਖਸ਼ਿਸ਼ ਦੇਣ ਵਾਸਤੇ ਹੈ ਸਾਰਿਆਂ ਦਾ ਪਿਓ ਪੁੱਤਰ ਕਹਾਉਂਦਾ, ਕਿਉਂਕਿ ਉਹਦਾ ਜਨਮ ਨਹੀਂ ਲਿਖਿਆ। ਭਾਈ ਗੁਰਦਾਸ ਦੀ ਵਾਰ ਪੜੋ, ਸਤਿਗੁਰ ਨਾਨਕ ਪ੍ਰਗਟਿਆ, ਜੰਮਿਆ ਤਾਂ ਨਹੀਂ ਲਿਖਿਆ, ਜੰਮਿਆ ਥੋੜੀ ਲਿਖਿਆ, ਪ੍ਰਗਟਿਆ ਲਿਖਿਆ। ਜਬ ਜਬ ਹੋਤ ਅਰਿਸ਼ਟ ਅਵਤਾਰਾ, ਤਬ ਤਬ ਦੇਹ ਧਰਤ ਅਵਤਾਰਾ। ਅਵਤਾਰ ਦਾ ਮਤਲਬ ਜਿਹੜਾ ਉਤਰਦਾ ਹੈ ਧਰਤੀ ਭਲੇ ਵਾਸਤੇ ਆਉਂਦਾ ਹੈ। ਸੋ ਇਸ ਵਾਸਤੇ ਕਹਿੰਦੇ ਉਹਦਾ ਜਿਹੜਾ ਸਰੂਪ ਹੈ ਉਹ ਅਲੌਕਿਕ ਹੈ। ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਣੀ। ਉਹ ਇੱਛਾ ਵਿੱਚ ਕਹੀ ਗਏ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਗਏ ਹੈ ਇਸ ਚੋਜ ਨੂੰ ਆਪੇ ਜਾਣਦੇ, ਦਸਮ ਪਾਤਸ਼ਾਹ ਉਹਨਾਂ ਦੀ ਵੀ ਲੀਲਾ ਉਹੀ ਜਾਣਦੇ, ਕਿਉਂਕਿ ਇਹ ਚੀਜ਼ਾਂ ਬੁੱਧੀ ਦੇ ਦਾਇਰੇ ਤੋਂ ਉੱਪਰਦੀਆਂ। ਜਿਹੜੇ ਮਨ ਬੁੱਧੀ ਦੇ ਦਾਇਰੇ ਚ ਵਿਚਰਨ ਵਾਲੇ ਲੋਕ ਆ ਉਹਨਾਂ ਨੂੰ ਅਸਚਰਜ ਵੀ ਲੱਗਦਾ, ਪਰ ਉਹ ਵਾਹਿਗੁਰੂ ਹੈ ਹੀ ਅਸਚਰਜ ਰੂਪ, ਉਹਦਾ ਨਾਮ ਵਾਹਿਗੁਰੂ। ਇਹਦੇ ਤੇ ਸ਼ੰਕਾ ਕੀਤੀ ਵੀ ਕੀ ਜਾ ਸਕਦੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕੋਈ ਕਹਿੰਦਾ ਸਿਆਮ ਮੂਰਤ ਆ, ਕੋਈ ਕਿਸੇ ਤਰ੍ਹਾਂ ਦੱਸਦਾ, ਤੁਸੀਂ ਉਹਦੇ ਸਰੂਪ ਬਾਰੇ ਦੱਸੋ, ਇੰਨਾ ਹੀ ਕਿਹਾ ਵਾਜ ਉਸ ਚੱਲ ਚ ਕੁਝ ਦੱਸਿਆ ਨਹੀਂ ਜਾ ਸਕਦਾ, ਮੰਤਰ ਇੰਨਾ ਹੀ ਆ। ਤੇ ਗੁਰੂ ਕਿਉਂ ਲਾਇਆ? ਉਹ ਜਿਹੜਾ ਅਸਚਰਜ ਸਰੂਪ ਪਿਆ ਉਹ ਗੁਰੂ ਦੁਆਰਾ ਸਾਖਿਆਤ ਹੁੰਦਾ ਹੈ। ਗੱਜ ਕੇ ਬੋਲੋ ਵਾਹਿ ਨਿਰਗੁਣ ਦਾ ਗੁਰੂ ਸਰਗੁਣ ਦਾ, ਦੋਨੋਂ ਇਕੱਠੇ ਕਰਦੇ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਸੋ ਇਸ ਵਾਸਤੇ ਕਹਿੰਦੇ ਅੱਗੇ
ਅਜੂਨੀ ਸਹਿ ਭੰਗ।
ਕਈ ਹੁਣ ਇੱਥੇ ਆਜੂਨੀ ਕਹਿ ਦਿੰਦੇ, ਐੜਾ ਨੀ ਲਾਉਣਾ। ਅਜੂਨੀ ਜੋਨੀਆਂ ਤੋਂ ਰਹਿ ਪਿਆ, ਜੋਨੀ ਦੁਆਰਾ ਉਹਦਾ ਜਨਮ ਨਹੀਂ ਹੁੰਦਾ, ਉਹ ਆਪਣੇ ਆਪ ਦਾ ਪਰਾਦਰ ਭਾਵ ਕਰਦਾ ਹੈ, ਜਦੋਂ ਮਰਜ਼ੀ ਪ੍ਰਗਟ ਹੋ ਸਕਦਾ। ਹੁਣ ਤੁਸੀਂ ਕਿੰਨੇ ਮਾਈ ਭਾਈ ਗੁਰਸਿੱਖ ਬੈਠੇ ਹੈ, ਜੇ ਤੁਹਾਡੀ ਸ਼ਰਧਾ ਪ੍ਰੇਮ ਅਵਸਥਾ ਜਿਹਦੇ ਨਾਲ ਤੁਹਾਡਾ ਲਵਾ ਲਵ ਭਰ ਜਾਏ, ਤੁਹਾਨੂੰ ਸਾਰਿਆਂ ਨੂੰ ਐਡੇ ਟਾਈਮ ਮਹਾਰਾਜ ਦਰਸ਼ਨ ਦੇ ਸਕਦੇ ਜਿੰਨੇ ਖੰਡ ਬ੍ਰਹਿਮੰਡ ਹੈ। ਜੇ ਉੱਥੇ ਉਹਨਾਂ ਨੂੰ ਕੋਈ ਯਾਦ ਕਰੇ ਉਨੇ ਹੀ ਸਰੂਪ ਧਾਰ ਸਕਦੇ ਆ। ਉਦੋਂ ਕਿਹੜੀ ਮਾਤਾ ਨੂੰ ਜਨਮ ਧਾਰ ਕੇ ਦਰਸ਼ਨ ਦਿੰਦੇ? ਗੱਜ ਕੇ ਬੋਲੋ ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜਿਓ, ਆਪੇ ਕਾਨ ਉਹ ਪਾਇਦਾ ਪਿਆਰਾ, ਆਪੇ ਗੋਪੀ ਖੋਜੀ ਜਿਓ। ਇਸ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਅਦਾਸੀਆਂ ਤੋਂ, ਪਿਤਾ ਸ੍ਰੀ ਮਹਿਤਾ ਕਲਿਆਣ ਚੰਦਰ ਜੀ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦਾ ਸ਼ਰਾਧ ਹੈ, ਆਪ ਕਿਰਪਾ ਕਰੋ ਜੇ ਤੁਹਾਡੀ ਇੱਛਾ। ਤੇ ਕਹਿੰਦੇ ਅੱਛਾ ਪਿਤਾ ਜੀ, ਆ ਜਲ ਵਰਤ ਲਓ। ਜਲ ਵਰਤਿਆ, ਅੱਖਾਂ ਮਿਟੋ ਖੋਲੋ ਕੀ ਦੇਖਦੇ ਆ, ਸਾਰੇ ਬਜ਼ੁਰਗ ਆ ਕੇ ਮਹਿਤਾ ਕਲਿਆਣ ਚੰਦਰ ਜੀ ਨੂੰ ਨਮਸਕਾਰਾਂ ਕਰ ਰਹੇ ਆ। ਕਹਿਣ ਲੱਗੇ ਮਹਿਤਾ ਜੀ ਤੁਸੀਂ ਧੰਨ ਹੋ, ਜਦੋਂ ਦੇ ਸਾਡੀ ਕੁਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਆ ਸਾਰੇ ਪਿੱਤਰ ਮੁਕਤ ਹੋ ਗਏ। ਗੱਜ ਕੇ ਬੋਲੋ ਤੁਸੀਂ ਹੁਣ ਸਰਾਧ ਕਿਹਨੂੰ ਖਿਲਾਉਣਾ ਹੈ? ਫਿਰ ਸਾਰੇ ਕਿੰਨੇ ਮਾਨ ਸੀ, ਮੈਂ ਕੀ ਸਮਝਦਾ ਰਿਹਾ ਬਾਬੇ ਮਾਇਆ ਪਾਠ, ਕਿਉਂਕਿ ਜੇ ਪਤਾ ਲੈ ਨਾ ਮੇਰਾ ਪੁੱਤਰ ਇੰਨਾ ਮਹਾਨ ਉਹ ਨੀ ਜਾਣ ਕਿੱਥੋਂ ਦੇਣਾ ਸੀ, ਕਿਸੇ ਦਾ ਪੁੱਤ ਨਿਕੰਮਾ ਤੋਂ ਨਿਕੰਮਾ ਵੀ ਹੋਏ ਮਾਂ ਪੇ ਤਾਂ ਉਹਨੂੰ ਨੀ ਨਿਕਲ ਦਿੰਦੇ, ਗੁਰੂ ਨਾਨਕ ਪਾਤਸ਼ਾਹ ਨੂੰ ਕਿੱਥੋਂ, ਉਹ ਮਾਰੇ ਲੀਲਾ ਸੀ ਜੋ ਜਹਾਨ ਉਹਨਾਂ ਦੇ। ਸੋ ਇਸ ਵਾਸਤੇ ਅਜੂਨੀ ਉਹ ਜੂਨੀਆਂ ਤੋਂ ਰਹਿ ਪਿਆ, ਜੇ ਉਹ ਜੂਨੀਆਂ ਚ ਜਿਹੜਾ ਆਉਂਦਾ ਤੇ ਉਹਨੂੰ ਤੇ ਜੂਨੀਆਂ ਦਾ ਫਲ ਵੀ ਭੋਗਣਾ ਪੈਂਦਾ, ਇਹੋ ਜਿਹੇ ਕਰਮ ਹੈਗੇ। ਪਰ ਉਹ ਤਾਂ ਅਜੂਨੀ ਜੂਨੀਆਂ ਤੋਂ ਰਹਿਤ ਜੂਨੀਆਂ ਨੂੰ ਕੱਟਣ ਵਾਸਤੇ ਆਇਆ ਹੈ। ਸਵੈ ਅੱਖਰ ਤੋਂ ਆਪਣੇ ਆਪ, ਸਹਿ ਭੰਗ ਤੋਂ ਮੈਨੇ ਸਵੈ ਆਪਣੇ ਆਪ ਤੋਂ ਭੰਗ ਨੂੰ ਮੈਨੇ ਪ੍ਰਕਾਸ਼ ਰੋਕਿਆ। ਇੱਥੇ ਭੰਗ ਨੀ ਪੜਨਾ, ਭੰਗ ਮੈਨੇ ਹੁੰਦਾ ਨਾਸ ਹੋ ਜਾਣਾ, ਜਾਂ ਦੂਜੀ ਹਰੀ ਹਰੀ ਭੰਗ ਨਾ ਜਾਣ ਲਿਓ। ਗੱਜ ਕੇ ਬੋਲੋ ਪ੍ਰਕਾਸ਼ ਰੂਪ ਛੇ ਜੋਤੀਆਂ, ਸੂਰਜ ਹੈ, ਚੰਦਰਮਾ, ਤਾਰੇ, ਬਿਜਲੀ ਹੈ ਤੇ ਅੱਗ ਹੈ ਤੇ ਬੁੱਧੀ ਨੂੰ ਵੀ ਕਈ ਮੰਨਦੇ ਆ, ਕਈ ਟਣਾਣੇ ਨੂੰ ਮੰਨਦੇ ਆ। ਇਹ ਪਰਤੇ ਪ੍ਰਕਾਸ਼ ਹੈ, ਭਾਵ ਦੂਸਰੇ ਦੁਆਰਾ, ਉਹ ਜਿਹੜਾ ਪਰਮਾਤਮਾ ਉਹ ਕਿਸੇ ਦੁਆਰਾ ਪ੍ਰਕਾਸ਼ ਨਹੀਂ। ਦਸੇ ਭਾਸ਼ਾ ਸਰ ਮਿਲਮ ਬਵਾਤੀ, ਉਸੀ ਕੇ ਪ੍ਰਕਾਸ਼ ਕਰਕੇ ਸਾਰਿਆਂ ਮੈਂ ਪ੍ਰਕਾਸ਼ ਹੋ ਰਿਹਾ ਹੈ। ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਆਪਣੇ ਆਪ ਪ੍ਰਕਾਸ਼ ਹੋ, ਪਰ ਜਦੋਂ ਧਾਤੂ ਯੁਗ ਸੀ ਨਾ, ਅਨਪੜ੍ਹ ਤਾਂ ਬਹੁਤ ਸੀ, ਬੰਦੇ ਨੂੰ ਹਾਲੇ ਇੰਨੀ ਸੋਝੀ ਨਹੀਂ ਸੀ। ਇੱਕ ਪਿੰਡ ਵਿੱਚ ਉਹ ਸਾਰੇ ਜੀ ਲੋਈ ਲੋਈ ਰੋਟੀ ਖਾ ਲਿਆ ਕਰਨ, ਸੂਰਜ ਛਿਪ ਜਾਣਾ, ਹਨੇਰਾ ਹੋ ਜਾਣਾ, ਹਨੇਰੇ ਤੋਂ ਡਰਦਿਆਂ। ਉੱਥੇ ਬੀਬੀ ਕੋਈ ਆ ਗਈ, ਪੜ੍ਹੇ ਲਿਖੇ ਪਰਿਵਾਰ ਦੀ ਵਿਆਹੀ, ਉਹ ਸਾਰੇ ਸ਼ਾਮ ਨੂੰ ਹੀ ਪੱਲੇ ਫੜਿਓ ਐ ਧੱਕੀ ਜਾਣ। ਉਹ ਬੀਬੀ ਕਹਿਣ ਲੱਗੀ ਇਹ ਕੀ ਕਰਦੇ ਹੈ? ਕਹਿੰਦੇ ਜੀ ਹਨੇਰਾ ਬੜਾ ਤੰਗ ਕਰਦਾ, ਇਹਨੂੰ ਅਸੀਂ ਕੱਢ ਰਹੇ ਹਾਂ ਵੀ ਦੌੜ ਜਾ। ਉਹ ਬੀਬੀ ਸਿਆਣੀ ਸੀ, ਉਹ ਕਹਿਣ ਲੱਗੀ ਮਹਾਰਾਜ ਤੁਸੀਂ ਖੇਚਲ ਨਾ ਕਰੋ, ਬੈਠੋ ਰੈਸਟ ਕਰੋ। ਕਹਿੰਦੇ ਜੀ ਇਵੇਂ ਕਿਵੇਂ? ਕਹਿੰਦੇ ਮੈਂ ਹੁਣ ਇੱਕ ਖਿੰਚ ਹਨੇਰਾ ਦੌੜਾ ਦਊਂਗੀ। ਉਹਨੇ ਕਿਹਾ ਵੀ ਬੀਬੀ ਦੇ ਕੋਲ ਕੋਈ ਜਾਦੂ ਆ, ਅਲਾਦੀਨ ਦਾ ਚਿਰਾਗ ਹੈ। ਉਹ ਕਹਿੰਦੇ ਕਿਵੇਂ ਤੂੰ ਕਰ ਦੇਂਗੀ? ਉਹ ਬੀਬੀ ਨੇ ਜੀ ਦੀਵੇ ਚ ਤੇਲ ਪਾਇਆ, ਬੱਟੀ ਪਾਈ, ਅੱਗ ਲਾ ਦਿੱਤੀ ਤੇ ਇੱਕ ਖਣੀ ਚ ਹਨੇਰਾ ਦੌੜ ਗਿਆ। ਦੀਵਾ ਵਾਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਅੱਜ ਦਾ ਸੰਸਾਰ ਭਾਵੇਂ ਵਿਗਿਆਨ ਦਾ ਜੋਗਿਆ, ਉਹ ਕਿਤਾਬੀ ਗਿਆਨ ਦੁਆਰਾ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਚਾਹੁੰਦਾ ਹੈ, ਪਰ ਜਦੋਂ ਤੱਕ ਅੰਤਿਸ਼ ਕਰਨ ਨੂੰ ਚਮੁਖੀਆ ਦੀਵਾ ਬਣਾ ਕੇ ਇਹਦੇ ਚ ਪ੍ਰੇਮ ਦਾ ਤੇਲ ਨਹੀਂ ਪਾਉਂਦੇ, ਕਰਨਾ ਮੈਤਰੀ ਮੁਦਤਾ ਦੀਆਂ ਬੱਟੀਆਂ ਨਹੀਂ ਪਾਉਂਦੇ, ਗਿਆਨ ਦੀ ਤੀਲ ਨਹੀਂ ਲਾਉਂਦੇ, ਇਹ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋਏਗਾ। ਇਸ ਵਾਸਤੇ ਜਦੋਂ ਸਤਗੁਰ ਸ਼ਬਦ ਅਜਾਰੋ ਦੀਪਾ ਬਿਨ ਸਿਉ ਅੰਧਕਾਰ ਤੇ ਹਰਿਮੰਦਰ ਰਤਨ ਕੋਠੜੀ ਖੁੱਲੀ ਅਨੁਪਾ, ਬਾਹਰ ਦਾ ਪ੍ਰਕਾਸ਼ ਬਹੁਤ ਪੈਦਾ ਕਰ ਲਿਆ, ਨਿਊ ਲਾਈਟ ਦਾ ਯੁੱਗ ਆ, ਪਰ ਇਸ ਨਿਊ ਲਾਈਟ ਦੇ ਯੁੱਗ ਵਿੱਚ ਅਗਿਆਨ ਇੰਨਾ ਵੱਧ ਗਿਆ, ਇੱਕ ਦੂਏ ਦੀ ਇੱਕ ਦੂਏ ਦੇ ਪ੍ਰਤੀਤ ਹੀ ਨਹੀਂ ਰਹਿ ਗਈ। ਅਸੀਂ ਬੈਠੇ ਹਾਂ, ਆਉਂਦੇ ਹਾਂ ਤਾਂ ਦੋ ਦੋ ਚਾਰ ਚਾਰ ਵਾਰ ਡਿਵੋਰਸ ਹੋ ਰਹੇ ਆ, ਗੱਜ ਕੇ ਬੋਲੋ ਇਹਨੇ ਬੱਚੇ ਆ, ਉਹਨਾਂ ਦੇ ਤਰਸ ਨਹੀਂ, ਇਹ ਮੇਰੀ ਅੰਸ ਹੈ। ਕੰਨਿਆ ਮਾਰ ਰਹੇ ਹੁਕਮ ਨਵੇਂ ਬਹੁਤ ਜਾਰੀ ਹੁੰਦੇ ਆ, ਹਾਲੇ ਤਾਂ ਸਾਤੋਂ ਗੁਰੂਆਂ ਦੇ ਹੁਕਮ ਨਹੀਂ ਮਨ ਹੋਏ, ਗੱਜ ਕੇ ਬੋਲੋ ਜਿੰਨੇ ਕੁ ਹੁਕਮ ਨਵੇਂ ਮਹਾਰਾਜ ਜਾਰੀ ਕਰਦਾ ਉਹਨੇ ਕੇ ਮੰਨ ਲਈਏ, ਉਹੀ ਬਹੁਤ ਹੈ, ਉਹ ਕਿਹੜੇ ਮੰਨੇ? ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਉਹ ਸੈਭੰ ਪ੍ਰਕਾਸ਼ ਰੂਪ ਹੈ, ਆਪਣੇ ਆਪ ਤੋਂ ਜਿਹੜਾ ਉਹਦਾ ਆਸਰਾ ਜਾਂਦਾ ਉਹਦੇ ਅੰਦਰ ਵੀ ਪ੍ਰਕਾਸ਼ ਪੈਦਾ ਕਰ ਦੇਣਾ, ਪ੍ਰਕਾਸ਼ ਬਾਹਰੋਂ ਨਹੀਂ ਆਉਣਾ, ਤੁਹਾਡੇ ਅੰਦਰ ਪ੍ਰਕਾਸ਼ ਰੂਪ ਆਤਮਾ ਬੈਠੀ ਹੈ, ਉਹਦੇ ਦੁਆਲੇ ਅਵਰਣ ਆਇਆ। ਅੱਜ ਜਿੰਨਾ ਸੇਵਾ ਸਿਮਰਨ ਸਤਸੰਗ ਭਜਨ ਕਰਦੇ ਹਾਂ, ਇਹ ਆਤਮਾ ਨੂੰ ਪੈਦਾ ਕਰਨ ਲਈ ਨਹੀਂ ਕਰ ਰਹੇ, ਉਹ ਜਿਹੜੇ ਅਵਰਣ ਪੜਦੇ ਆ ਉਹ ਜਦੋਂ ਨਿਵਿਰਤ ਹੋ ਜਾਣਗੇ ਉਹ ਪ੍ਰਕਾਸ਼ ਤੁਹਾਡੇ ਅੰਦਰ ਵੀ ਪ੍ਰਗਟ ਹੋ ਜਾਏਗਾ, ਬਾਹਰੋਂ ਨਹੀਂ ਆਉਣਾ, ਕਿਚੋਂ ਅੰਦਰ ਹੀ ਹੈ। ਉਹਦੇ ਵਾਸਤੇ ਪਰਿਸ਼ਾਰਥ ਤੇ ਪ੍ਰਾਰਥਨਾ ਦੋਹਾਂ ਦੀ ਲੋੜ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ,
ਗੁਰ ਪ੍ਰਸਾਦ,
ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਅਜਿਹੇ ਗੁਣਾਂ ਵਾਲਾ ਜੋ ਵਾਹਿਗੁਰੂ ਗੁਰੂ ਦੀ ਦੱਸੀ ਹੋਈ ਯੁਗਤੀ ਦੁਆਰਾ ਜਦੋਂ ਅਭਿਆਸ ਕਰਦੇ ਹਾਂ ਉਹ ਪ੍ਰਗਟ ਹੁੰਦਾ ਹੈ। ਔਰ ਇੱਥੇ ਕਈ ਪ੍ਰਸ਼ਾਦ ਕਰਦੀਆਂ, ਖਾਸ ਕਰਕੇ ਮਾਈਆਂ, ਪ੍ਰਸ਼ਾਦ ਪੁਰੀਆਂ ਪਤਾਸਿਆਂ ਦਾ ਕੜਾਹ ਪ੍ਰਸ਼ਾਦ ਵੀ ਹੋ ਸਕਦਾ, ਪਰ ਇੱਥੇ ਹੈ ਪ੍ਰਸਾਦ, ਇਹ ਕਿਰਪਾ ਦਾ ਵਾਚਕ ਹੈ, ਪ੍ਰਸਾਦ ਆਨੰਦ ਦਾ ਵਾਚਕ ਹੈ, ਸੁੱਖ ਦਾ ਵਾਚਕ ਹੈ। ਸੋ ਇਸ ਵਾਸਤੇ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਇੱਥੇ ਤੱਕ 36 ਅੱਖਰਾਂ, ਜਿਹੜਾ ਵੱਡਾ ਗਾਇਤਰੀ ਮੰਤਰ ਹੈ ਉਹਦੇ 36 ਅੱਖਰ ਹੁੰਦੇ ਆ, ਜਿਹੜੀ ਛੋਟੀ ਗਾਇਤਰੀ ਹੈ ਉਹਦੇ 24 ਹੈ। ਇੱਥੇ ਮਹਾਰਾਜ ਨੇ 36 ਅੱਖਰਾਂ ਲਿਖਿਆ, ਜਾਪ ਸਾਹਿਬ ਦੇ ਵਿੱਚ 24 ਅੱਖਰਾਂ, ਚਾਰ ਚਰੀ ਛੰਦ, ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਨ ਕਰੀਮ ਦੇ ਨਾਮੇ ਅਕਾਮੇ, ਇਹ 24 ਅੱਖਰੀ, ਇਹ 24 ਅੱਖਰੀ ਗਾਇਤਰੀ ਹੈ। ਜਾਪ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦਾ ਪਾਠ ਹੁੰਦਾ ਵੱਡਾ ਵਿਕਾਰ ਗਾਪ, ਇਹਦੇ ਮੈਨੂੰ ਹੁੰਦਾ ਵੇਦ, ਵੇਦ ਤੋਂ ਮਤਲਬ ਹੈ ਗਿਆਨ, ਇਹ ਜਾਪ ਅੱਖਰ ਦਾ ਮਤਲਬ ਹੈ ਗਿਆਨ। ਜੇ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ ਜੋ ਉੱਪਰ ਲਿਖਿਆ ਉਹਦਾ ਜਾਪ ਕਰੋ, ਇਹ ਜਪਜੀ ਸਾਹਿਬ ਜੀ ਦਾ ਸਿਰਲੇਖ ਹੈ, ਕਿਉਂਕਿ ਜੀ ਤੇ ਸਾਹਿਬ ਅਸੀਂ ਕੋਲੋਂ ਲਾਇਆ, ਪਦ ਵਸਤ ਰਹਿਤ ਨਵਾਂ ਲਿਖਿਆ, ਬਿਨ ਜਪ ਜਾਪ ਜੀਵੈ ਜੋ ਪ੍ਰਸਾਦ, ਬੇਸ਼ਟਾ ਦਾ ਕਰਮ ਜਨਮ ਗਵਾਇਓ ਬਾਅਦ, ਉੱਧਰ ਜਾਪ ਹੈ ਜਿਹਦੇ ਨਾਲ ਕੰਨਾ ਦਾਤਾ ਦਸਮ ਗੁਰੂ ਜੀ ਨੇ, ਇੱਥੇ ਕੱਲਾ ਜਾਪ ਹੈ। ਇਸ ਮੰਤਰ ਦਾ ਜਾਪ ਕਰਕੇ ਆਪਣੀਆਂ ਬਾਸ਼ਨਾਂ ਨੂੰ ਜਪਤ ਕਾਬੂ ਕਰੋ, ਔਰ ਇਹਦੇ ਦੁਆਰਾ ਗਿਆਨ ਲੈਣਾ ਕਰੋ। ਗੁਰਪ੍ਰਸਾਦ ਤੇ ਜਦੋਂ ਮਹਾਰਾਜ ਸੱਚਖੰਡ ਗਏ, ਜਿਵੇਂ ਸਾਖੀਕਾਰ ਦੱਸਦੇ ਆ ਕਿ ਬਾਣੀ ਹੋਈ ਜਿੰਨੇ ਵੀ ਪੈਗੰਬਰ ਭੇਜੇ ਗਏ ਸਾਰੇ ਆਪੋ ਆਪਣਾ ਹੀ ਜਾਪ ਕਰਾਈ ਗਏ ਤੇ ਤੁਸੀਂ ਨਾਨਕ ਤਪਾ ਜੀ ਕਹਿਣ ਲੱਗੇ ਮਹਾਰਾਜ ਸ਼ਬਦ ਬਖਸ਼ੋ। ਕਹਿੰਦੇ ਫਿਰ ਇਹ ਸ਼ਬਦ ਬਖਸ਼ਿਸ਼ ਹੋਇਆ। ਜਦੋਂ ਫਿਰ ਮਹਾਰਾਜ ਸਾਰੀਆਂ ਅਰਦਾਸੀਆਂ ਕਰਕੇ ਗਏ ਤੇ ਪੁੱਛਿਆ ਕਿਵੇਂ ਜਪਾਇਆ, ਉਹ ਫਿਰ ਅੱਗੇ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਪਰ ਇੱਥੇ ਤੱਕ ਹੀ ਮੰਗਲ ਹੈ ਉਹ ਜਪਜੀ ਸਾਹਿਬ ਦੇ ਵਿੱਚ। ਤੇ ਹੁਣ ਇੱਥੇ ਬੜਾ ਵਿਵਾਦ ਚੱਲਦਾ ਕਿ ਮੂਲ ਮੰਤਰ ਗੁਰਪ੍ਰਸਾਦ ਜਾਂ ਹੋਸੀ ਵੀ। ਮਹਾਂਪੁਰਖ ਇਹ ਗੱਲ ਕਹਿੰਦੇ ਆ ਵੀ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਗੁਰਪ੍ਰਸਾਦ ਹੀ ਦਿੱਤਾ। ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਜਪ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਵੀ ਜ਼ਰੂਰ ਚਾਹੀਦਾ। ਗੱਜ ਕੇ ਬੋਲੋ, ਇਹ ਵੀ ਚਾਹੀਦਾ। ਇਹਦੇ ਚ ਮੂਲ ਮੰਤਰ ਦੀ ਵਿਆਖਿਆ ਕੀਤੀ, ਸਤਨਾਮ ਦੀ ਵਿਆਖਿਆ ਕੀਤੀ। ਇਹਨਾਂ ਗੱਲਾਂ ਦੇ ਬਾਦ ਵਿਵਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹਨਾਂ ਗੱਲਾਂ ਨੂੰ ਕਰਦੇ, ਇੱਥੇ ਕਰੀਏ ਉੱਥੇ ਕਰੀਏ, ਨਾ ਉਹਨੇ ਗੁਰਪ੍ਰਸਾਦ ਨੀ ਕਰਨਾ ਨਾ ਹੋਸੀ ਨੀ ਕਰਨਾ, ਤੇ ਜਿਹਨ ਕਮਾਈ ਕਰਨੀ ਉਹ ਇਹਨਾਂ ਗੱਲਾਂ ਚ ਪੈਂਦਾ ਹੀ ਨੀ। ਗੱਲ ਤਾਂ ਕਮਾਈ ਦੀ ਹੈ। ਇਹ ਤਾਂ ਸਾਰੇ ਅੱਖਰ ਪੂਰੇ ਬੀਸ਼ਰੀ ਦੀ ਛੋਟੀ ਡਲੀ ਹੈ, ਚਾਹੇ ਪਹਾੜ ਆ ਮਠਾਸ ਇੱਕੋ ਜਿਹੀ ਹੈ।
ਬੋਲੇ ਸੋਨਿਹਾਲ,
ਚਾਹੇ ਸਾਰਾ ਜਪਜੀ ਸਾਹਿਬ ਕਰੀ ਜਾਓ। ਕਈ ਕਹਿੰਦੇ ਛੋਟਾ ਸ਼ਬਦ ਚਾਹੀਦਾ, ਸਭ ਨਾਗ ਵੇਦ ਗੁਰਬਾਣੀ। ਜੇ ਗੁਰਬਾਣੀ ਚ ਮਨ ਲੱਗਦਾ ਗੁਰਬਾਣੀ ਪੜ੍ਹੋ, ਜਪਜੀ ਸਾਹਿਬ ਸੁਣ ਉਹ ਪੜ੍ਹ ਲਓ, ਮੂਲ ਮੰਤਰ ਲੱਗਦਾ ਉਹ ਪੜ੍ਹ ਲਓ, ਗੁਰਮੰਤਰ ਲੱਗਦਾ ਉਹ ਕਰ ਲਓ। ਇਹ ਸਾਰਾ ਇੱਕ ਸਰੂਪ ਹੈ, ਇਹਨਾਂ ਚ ਕੋਈ ਭੇਦ ਨਹੀਂ ਜਾਣਨਾ। ਇਹ ਨੋਟ ਕਰ ਲਓ, ਇਹਨਾਂ ਚ ਕਦੀ ਭੇਦ ਨਹੀਂ ਜਾਣਨਾ। ਇਹ ਸਾਰਾ ਮਹਾਰਾਜ ਦਾ ਸਰੂਪ ਹੈ। ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਜੇ ਮਹਾਰਾਜ ਤੁਹਾਨੂੰ ਮੇਰੇ ਵਾਲੇ ਨੇਤਰ ਦੇਣ ਤੇ ਗੁਰੂ ਮਹਾਰਾਜ ਦਾ ਇੱਕ ਇੱਕ ਲਗ ਮਾਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਹੈ।
ਬੋਲੇ ਕੋ ਨਿਹਾਲ,
ਅੱਜ ਬੜੇ ਅਫਸੋਸ ਦੀ ਗੱਲ ਹੈ। ਹੁਣ ਮੈਂ ਉਦਣ ਵੀ ਵਿਆਖਿਆ ਚ ਸੰਖੇਪ ਦੱਸਿਆ ਸੀ, ਹੋਲੇ ਮਹੱਲੇ ਤੇ ਇੱਕ ਸਿੰਘ ਆਇਆ ਸੀ ਅਮੈਰੀਕਾ, ਉਹਨੇ ਦੱਸਿਆ ਸਾਡੇ ਉੱਥੇ ਇੱਕ ਸੈਮੀਨਾਰ ਹੋਇਆ, ਉਹਦੇ ਚ ਸਾਰੀ ਵਰਲਡ ਦੇ ਧਰਮਾਂ ਦੇ ਉਹਨਾਂ ਨੇ 14 ਧਰਮ ਪੁਸਤਕਾਂ ਦੀ ਚੋਣ ਕੀਤੀ, 14। ਫਿਰ ਪੜਚੋਲ ਕਰਨ ਤੋਂ ਬਾਅਦ 14 ਚੋਂ 4 ਲੈ, 4 ਚੋਂ 2 ਲੈ, 2 ਚੋਂ ਫਿਰ ਮਹਾਰਾਜ ਦਾ ਸਰੂਪ ਆ ਗਿਆ। ਫਿਰ ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਬਾਕੀ ਸਾਰਿਆਂ ਚ ਆਪੋ ਆਪਣੀਆਂ ਗੱਲਾਂ ਕੀਤੀਆਂ, ਦੁਨੀਆਂ ਦੇ ਉੱਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਆ ਜਿਹਦੇ ਚ ਨਿਰੋਲ ਅਕਾਲ ਪੁਰਖ ਦੀ ਗੱਲ ਹੈ।
ਬੋਲੇ ਸੋਨਿਹਾਲ,
ਹੁਣ ਉਹ ਸੈਮੀਨਾਰ ਵੀ ਨਹੀਂ ਕੀਤਾ, ਉਹਨਾਂ ਨੇ ਇਹ ਫੈਸਲਾ ਦਿੱਤਾ ਤੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਖਿਆਤ ਗੁਰੂ ਮੰਨਿਆ ਕਾਨੂੰਨੀ ਤੌਰ ਤੇ। ਅੱਜ ਦੇਖੋ ਐਡਾ ਫਾਰਵਰਡ ਦੇਸ਼, ਪ੍ਰਬੰਧ ਕਿੰਨੇ ਆ, ਥਾਂ ਥਾਂ ਕੈਮਰੇ ਲੱਗੇ ਆ, ਕੋਈ ਗੱਡੀ ਨਹੀਂ ਤੇਜ਼ ਭਜਾ ਸਕਦਾ। ਪਰ ਇਸ ਦੇਸ਼ ਦੇ ਵਿੱਚ ਵੀ ਐਸੀ ਮੰਦ ਭਾਗੀ ਘਟਨਾ ਹੋਈ ਹੈ ਕਿ ਗੁਰਦੁਆਰਾ ਸਾਹਿਬ ਦਿਨਾਂ ਦੀ ਵੀ ਅੰਦਰ ਮਾਈਆਂ ਸੁਖਮਣੀ ਪੜ੍ਹਦੀਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੋਇਆ ਹੋਵੇ। ਕਿੱਡੀ ਵੱਡੀ ਇਹ ਐਡੀ ਵੱਡੀ ਘਟਨਾ ਹੋਈ ਹੈ, ਕਿਉਂਕਿ ਅਸੀਂ ਸੁੱਤੇ ਹਾਂ, ਆਪੋ ਆਪਣੇ ਧੰਦਿਆਂ ਚ ਗਲਤਾਨ ਨੇ, ਨਸ਼ਿਆਂ ਨੇ, ਸਾਡੀ ਫੁੱਟ ਈਰਖਾ ਨੇ। ਤੇ ਜੇ ਹੋਵੇ ਕਿ ਇਸ ਘਰ ਦਾ ਕੋਈ ਡੇਲੀ ਵਾਰਸ ਆਇਆ, ਉੱਥੇ ਮਾੜਾ ਬੰਦਾ ਕਿੱਥੋਂ ਪੜ ਜਾਊਗਾ। ਜਦੋਂ ਪਹਿਰੇਦਾਰ ਕਮਜ਼ੋਰ ਹੋਵੇ ਕਈ ਕੁਝ ਹੋ ਜਾਂਦਾ, ਇਹ ਹੁੰਦੇ ਆ ਲੋਕ ਕੀ ਹੈ। ਸੋ ਇਸ ਵਾਸਤੇ ਬੜਾ ਦੁੱਖ ਆਉਂਦਾ, ਪਰ ਨੌਜਵਾਨ ਬੱਚੇ ਜਿਹੜੇ ਸੰਦਵਾ ਠਾਕੁਰ ਨੇ ਪ੍ਰਭਾਵ ਇੱਧਰ ਆਏ, ਇੱਧਰ ਦੀ ਬੋਲੀ ਬਹੁਤੀ ਗੁਰਮੁਖੀ ਨੇ, ਉਹਨਾਂ ਬੱਚਿਆਂ ਨੇ ਜਿਵੇਂ ਸੇਵਾ ਨਿਭਾਈ ਅਖੀਰ ਤੱਕ ਤੇ ਹਾਲੇ ਵੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਤਨੀ ਸਾਂਝੀ ਗੁਰਬਾਣੀ ਉਹਨਾਂ ਪਾਪੀਆਂ ਦੇ ਹਿਰਦੇ ਕਿਵੇਂ, ਮਨਮੁਖ ਫੀਕਾ ਸਹਿਲਾ ਅਬ ਅੰਤਰ ਸੁੱਖ, ਜਿਹੜੇ ਮਨਮੁਖ ਲੋਕ ਫਿੱਕੇ ਜਿਨ੍ਹਾਂ ਦੇ ਜਿਵੇਂ ਕੋਈ ਰਸ ਨੇ, ਜਿਵੇਂ ਪੱਥਰ ਪਾਣੀ ਚ ਹਜ਼ਾਰਾਂ ਸਦੀਆਂ ਯੁੱਗ ਰੱਖ ਲਓ ਜਦੋਂ ਕੱਢੋਗੇ ਸੁੱਕਾ, ਐਸੇ ਕਠੋਰ ਮਨ ਵਾਲੇ ਲੋਕ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ੇ, ਇਹ ਤੁਹਾਨੂੰ ਇੱਕ ਬਹੁਤ ਵੱਡਾ ਚੈਲੰਜ ਮਿਲਿਆ ਸਾਡੇ ਅਵੇਸਲੇਪਨ ਤੋਂ। ਬਾਕੀ ਗੁਰੂ ਘਰਾਂ ਚ ਜਿੱਥੇ ਸੇਵਾ ਸੰਭਾਲ ਦੀ ਕਮੀ ਹੈ ਉਹ ਦੂਰ ਕਰਨੀ ਚਾਹੀਦੀ ਹੈ। ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਤੁਹਾਨੂੰ ਇਹ ਦੱਸਿਆ ਕਿ ਮੇਰੇ ਨਾਲ ਤੁਹਾਡਾ ਪ੍ਰੇਮ ਕਿੰਨਾ ਕੁ, ਤੁਸੀਂ ਕਿੱਥੇ ਖੜਨਾ, ਆਪਣੇ ਨਿਆਣੇ ਦੇ ਚਪੇੜ ਮਾਰੇ ਆਪਾਂ ਕਿੱਥੇ ਦੇ ਜਾਂਦੇ ਹਾਂ। ਕਦੇ ਵੱਲੋਂ ਜਿਹੜੇ ਅਸੀਂ ਗਏ ਹਾਂ ਜੇ ਜਰਿਆ ਨਸ ਜਾਂਦਾ ਜੋ ਹਾਲ, ਇਹਨਾਂ ਹੱਥਾਂ ਨਾਲ ਕਿੰਨੇ ਮਹਾਂਪੁਰਖਾਂ ਦੇ ਸੰਸਕਾਰ ਹੋਏ। ਆ ਪਹਿਲੀ ਵੇਲੀ ਬੜਾ ਹਿਰਦਾ ਦੁਖੀ ਹੋਇਆ। ਸੋ ਕਹਿਣ ਤੋਂ ਭਾਵ ਇਸ ਕਰਕੇ ਭਾਈ ਗੁਰੂ ਘਰਾਂ ਦੇ ਅੰਦਰ ਇਹ ਬਹੁਤ ਵਿਚਾਰ ਦੀ ਲੋੜ ਹੈ। ਸੋ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਅਜਿਹੀਆਂ ਬੇਨਤੀਆਂ ਭਾਈ ਪ੍ਰਵਾਨ ਕਰਿਓ, ਕਿਉਂਕਿ